ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਆਸਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏ ਦਾ ਆਸਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏ ਦਾ ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ
ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਦਿਨ 1596 ਬਿਕਰਮੀ ਅੰਦਰ ਅਸ਼ਟਪਦੀ ਦਸਵੀਂ ਨੂੰ ਚੋਜੀ ਪਾਤਸ਼ਾਹ ਜੀ ਸੰਦੇਹੇ ਜੋਤੀ ਜੋਤ ਮਹਾਰਾਜ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਜੋਤੀ ਜੋਤ ਸਮਾਏ ਹਨ। ਹਿੰਦੂਆਂ ਤੇ ਮੁਸਲਮਾਨਾਂ ਵਿਚ ਆਪਸ ਵਿਚ ਝਗੜਾ ਪੈ ਗਿਆ। ਹਿੰਦੂ ਕਹਿਣ ਕਿ ਸਾਡੇ ਸਤਿਗੁਰੂ ਸਨ, ਮੁਸਲਮਾਨ ਕਹਿਣ ਕਿ ਸਾਡੇ ਪੀਰ ਹਨ। ਉਸ ਵਕਤ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਕਿ ਉਸ ਵੇਲੇ ਸਿਆਣੇ ਸਿੱਖਾਂ ਨੇ ਕਿਹਾ ਕਿ ਭਾਈ ਝਗੜੋ ਨਾ, ਤੁਸੀਂ ਐ ਕਰੋ, ਆਪੋ ਆਪਣੇ ਫੁੱਲ ਗੁਰੂ ਸਾਹਿਬ ਜੀ ਦੀ ਭੇਟਾ ਕਰੋ। ਇਹ ਸੁਣ ਕੇ ਹਿੰਦੂਆਂ ਨੇ ਵੀ ਫੁੱਲ ਮਹਾਰਾਜ ਸਾਹਿਬ ਦੀ ਭੇਟਾ ਕੀਤੇ ਅਤੇ ਮੁਸਲਮਾਨਾਂ ਨੇ ਵੀ ਭੇਟਾ ਕੀਤੇ। ਹਜ਼ੂਰ ਨੇ ਭਾਈ ਮਨੀ ਸਿੰਘ ਸਾਹਿਬ ਜੀ ਭਾਈ ਗੁਰਦਾਸ ਜੀ ਪਹਿਲੀ ਵਾਰ ਦਾ ਟੀਕਾ ਕਰਦੇ ਹੋਏ ਲਿਖਦੇ ਹਨ ਕਿ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਆਪਣੀ ਦੇਹ ਨੂੰ ਸੱਚੇ ਪਾਤਸ਼ਾਹ ਨੇ ਅਲੋਪ ਕਰ ਲਿਆ ਤੇ ਗਰੀਬ ਨਵਾਜ ਜੀ ਦੇ ਪਾਸੀ ਜਿੱਥੇ ਫੁੱਲ ਰੱਖੇ ਸੀ ਹਿੰਦੂਆਂ ਤੇ ਮੁਸਲਮਾਨਾਂ ਨੇ, ਉਹ ਮੁਸਲਮਾਨ ਤੇ ਹਿੰਦੂਆਂ ਦੇ ਫੁੱਲ ਜਿਹੜੇ ਉਵੇਂ ਕੁਮਲਾਏ ਨਹੀਂ, ਉਸੇ ਤਰ੍ਹਾਂ ਟਹਿਕ ਦੇ ਰਹੇ। ਹਜ਼ੂਰ ਦੀ ਇੱਕ ਜਿਹੜੀ ਕੁੱਤੇ ਲਈ ਹੋਈ ਚਾਦਰ ਸੀ ਉਹ ਚਾਦਰ ਹੀ ਦੋਹਾਂ ਦੇ ਹੱਥ ਵਿਚ ਆਈ। ਹੈਰਾਨ ਹੋ ਕੇ ਕਨਾਰ ਸਾਰਿਆਂ ਨੇ ਖੋਲਤੀ। ਭਾਈ ਸਧਾਰਨ ਕਿਹਾ ਕਿ ਗੁਰਸਿੱਖੋ ਝਗੜੋ ਨਾ, ਗੁਰੂ ਸਾਹਿਬ ਨੇ ਆਪ ਹੀ ਝਗੜਾ ਨਿਬੇੜ ਦਿੱਤਾ ਹੈ। ਸਤਿਗੁਰੂ ਮਹਾਰਾਜ ਸਾਹਿਬ ਹਿੰਦੂ ਤੇ ਮੁਸਲਮਾਨ ਦੋਹਾਂ ਦੇ ਸਾਂਝੇ ਸਨ। ਕੋਈ ਐਸਾ ਦੁਨੀਆਂ ਚ ਅਵਤਾਰ ਔਲੀਆ ਨਹੀਂ ਹੋਇਆ ਜਿਹਦੇ ਬਾਅਦ ਦੋਹਾਂ ਨੇ ਆਪਣਾ ਨਾ ਮੰਨਿਆ ਹੋਵੇ। ਇੱਕ ਸਤਿਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਆਪਣੇ ਹਨ, ਜਿਨ੍ਹਾਂ ਦੇ ਜੋਤੀ ਜੋਰ ਸਮਾਉਣ ਤੋਂ ਹਿੰਦੂ ਤੇ ਮੁਸਲਮਾਨਾਂ ਨੇ ਆਪਣੀ ਆਮੋ ਸਾਹਮਣੇ ਜੰਗ ਕਰਨ ਦੀ ਤਿਆਰੀ ਕੀਤੀ ਸੀ। ਸਿੱਖਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਉਸ ਵੇਲੇ ਅਰਦਾਸ ਕਰਕੇ ਆਵਾਜ਼ਾਂ ਜਦੋਂ ਲਿਆ ਤੇ ਹਜ਼ੂਰ ਦਾ ਚਾਦਰਾ ਹੀ ਵੇਖਿਆ, ਮਹਾਰਾਜ ਸਾਹਿਬ ਸੰਦੇਹੇ ਹੀ ਸੱਚਖੰਡ ਨੂੰ ਅਲੋਪ ਹੋ ਗਏ। ਸਾਰਾ ਝਗੜਾ ਨਿਬੜ ਗਿਆ। ਅੱਧਾ ਜਿਹੜਾ ਚਾਦਰਾ ਸੀ ਉਹ ਮੁਸਲਮਾਨਾਂ ਨੇ ਲੈ ਲਿਆ, ਅੱਧਾ ਚਾਦਰਾ ਹਿੰਦੂਆਂ ਨੇ ਲੈ ਲਿਆ। ਇਸ ਪ੍ਰਕਾਰ ਸਾਰਾ ਝਗੜਾ ਗੁਰੂ ਸਾਹਿਬ ਜੀ ਨੇ ਆਪ ਹੀ ਨਿਬੇੜਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਹਿੰਦੂ ਮੁਸਲਮਾਨ ਨਵਾਇਆ। ਦੋਵਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ, ਮੁਸਲਮਾਨ ਸਤਿਗੁਰਾਂ ਨੂੰ ਪੀਰ ਕਹਿੰਦੇ ਹਨ, ਹਿੰਦੂ ਸਤਿਗੁਰਾਂ ਨੂੰ ਗੁਰੂ ਕਹਿੰਦੇ ਹਨ। ਗੁਰੂ ਮਹਾਰਾਜ ਸਾਹਿਬ ਜਾਹਰ ਪੀਰ ਜਗਤ ਗੁਰ ਬਾਬਾ, ਗਿਆਰਾਂ ਪੀਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਜਿਸ ਪ੍ਰਕਾਰ ਗੰਗ ਮਨਾਰ ਸਿੰਧੂਆਂ ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ ਬੱਜਣ ਪਾਲ ਮਰਦਾਂਗਰ ਬਾਬਾ, ਸਤਿਗੁਰੂ ਮਹਾਰਾਜ ਸਾਹਿਬ ਨੂੰ ਘਰ ਘਰ ਵਿਚ ਸਾਰੇ ਚੇਤੇ ਕਰਦੇ ਹਨ। ਮੱਕੇ ਦੇ ਅੰਦਰ ਵੀ ਸਾਧ ਸੰਗਤ ਜੀ ਜਿੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਲ ਕੱਢਿਆ ਸੀ ਉਸ ਥਾਂ ਤੋਂ ਜਲ ਲੈ ਕੇ ਪੰਜ ਇਸ਼ਨਾਨਾਂ ਉਜੂ ਕਰਕੇ ਨਵਾਜ਼ ਪੜ੍ਹਦੇ ਹਨ। ਉੱਥੇ ਲਿਖਿਆ ਅਰਬੀ ਜੀ ਕੇ ਨਾਨੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਸ਼ਮਾ ਬਖਸ਼ਿਆ। ਉਹ ਚੋਜੀ ਪਾਤਸ਼ਾਹ ਨੂੰ ਮੱਕੇ ਵਾਲੇ ਵੀ ਅਤੇ ਮਦੀਨੇ ਵਾਲੇ ਵੀ ਸਤਿਗੁਰੂ ਸਾਹਿਬ ਦੇ ਚਰਨਾਂ ਤੇ ਕਬਰ ਝੁਕ ਗਈ ਸੀ ਮਹਮੂਦ ਦੀ। ਇਸ ਪ੍ਰਕਾਰ ਸਾਧ ਸੰਗਤ ਜੀ ਗੰਗਾ ਜਦੋਂ ਲਹਿੰਦੇ ਵੱਲ ਨੂੰ ਪਾਣੀ ਉਛਾਲਿਆ ਹੈ ਸੱਚੇ ਪਾਤਸ਼ਾਹ ਨੇ, ਕਾਂਸੀ ਵਿੱਚ ਜਾ ਕੇ ਕੁੱਤੇ ਮਰੇ ਹੋਏ ਦੇ ਤਾਂ ਜਿਉਂਦਾ ਕਰਕੇ ਪੰਡਤਾਂ ਨਾਲ ਚਰਚਾ ਕਰਾ ਕੇ ਉਹਨਾਂ ਦੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਿੱਖਿਆ ਦੇ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਬਖਸ਼ੀ। ਕਿਉਂ ਮੁਸਲਮਾਨ ਮੱਕੇ ਵਾਲੇ ਤੇ ਕਾਬੇ ਚ ਨਵਾਜਾਂ ਪੜ੍ਹਨ ਵਾਲੇ ਅਤੇ ਹਿੰਦੂ ਗੰਗਾ ਤੇ ਕਾਂਸੀ ਵਿੱਚ ਜਾਣ ਵਾਲੇ ਸਾਰੇ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਨ, ਘਰ ਘਰ ਚ ਗੁਰੂ ਸਾਹਿਬ ਜੀ ਗਾਏ ਜਾਂਦੇ ਹਨ, ਸਾਰੇ ਸਰਗੁਰ ਦੇ ਕੀਰਤਨ ਨੂੰ ਗਾਉਂਦੇ ਆ, ਬੱਜਣ ਕਾਲ ਮਰਦੰਗ ਰਵਾਬਾ। ਉਹ ਚੋਜੀ ਪਾਤਸ਼ਾਹ ਜਿਨ੍ਹਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਜਿਹੀ ਬਖਸ਼ਿਸ਼ ਦਿੱਤੀ ਹੈ, ਸਤਿਗੁਰੂ ਮਹਾਰਾਜ ਸਾਹਿਬ ਸਾਰਿਆਂ ਦੇ ਸਾਂਝੇ ਜਗਤ ਗੁਰੂ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਹਿਬ ਸਿੰਘ ਜੀ। ਸਾਰਾ ਝਗੜਾ ਨਿਬੇੜਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਐਸੇ ਸਤਿਗੁਰੂ ਸਾਰਿਆਂ ਦੇ ਸਾਂਝੇ ਜਗਤ ਗੁਰੂ ਜੀ ਜੋ ਗਰੀਬ ਨੂੰ ਆ ਜਾਂਦਰ ਜਾਮੀ, ਜਿਨ੍ਹਾਂ ਨੇ ਕਲਯੁਗ ਦੇ ਅੰਦਰ ਠੰਡ ਪਾਤੀ, ਕਲਯੁਗ ਜਿਹੜਾ ਕਲਯੁਗ ਦਾ ਸੁਭਾਅ ਸੀ, ਕਲ ਕਾਤੀ ਰਾਜੇ ਕਾ ਸਾਈ ਧਰਮ ਪੰਕਰ ਉੱਡਿਆ, ਉਹ ਧਰਮ ਦੇ ਚਾਰੇ ਪੈਰ ਮਹਾਰਾਜ ਜੀ ਨੇ ਕਾਇਮ ਕਰ ਦਿੱਤੇ। ਚਾਰ ਵਰਨ ਇੱਕ ਵਰਨ ਕਰਾਇਆ, ਚੌਹਾਂ ਵਰਨ ਨੂੰ ਇੱਕ ਵਰਨ ਕਰਾ ਕੇ ਫਜੂਰ ਨੂੰ ਬਚਨ ਕੀਤੇ, ਖੱਤਰੀ ਬ੍ਰਾਹਮਣ ਸੂਦ ਵਾਸ ਉਪਦੇਸ਼ ਚੌਹਾਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪਾ ਉਹਦੇ ਐਸੋ ਕਲ ਮੈਂ ਘਰ ਘਰ ਨਾਨਕ ਮਾਝਾ। ਉਹ ਚੋਜੀ ਪਾਤਸ਼ਾਹ ਗਰੀਬ ਨੂੰ ਆ ਘੜਾਂ ਘੜਾਂ ਚ ਵਾਹਿਗੁਰੂ ਨੂੰ ਪ੍ਰਾਪਤ ਕਰਾਉਣ ਵਾਲੇ, ਦੀਨ ਦੁਨੀ ਦੇ ਬਾਲੀ ਜ਼ੁਲਮ ਨੂੰ ਮੇਟਣ ਵਾਲੇ, ਦਸ ਰੂਪ ਧਾਰ ਕੇ ਜਿਨ੍ਹਾਂ ਨੇ ਆਪਾ ਵਾਰ ਕਰਕੇ ਸਰਵੰਸ ਵਾਰ ਕਰਕੇ ਮੁਲਕ ਦੀ ਰੱਖਿਆ ਕੀਤੀ ਹੈ, ਸਾਰਿਆਂ ਨੂੰ ਆਪਣੇ ਬਣਾਇਆ ਹੈ, ਬਾਂਹ ਪਕੜੀ ਹੈ, ਉਹ ਗਰੀਬ ਨੂੰ ਆਏ ਸਤਿਗੁਰੂ ਚੋਜੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਜੋਤ ਉਹਾ ਜੁਗਤ ਸਾ ਸਹਿ ਕਾਇਆ ਫੇੜ ਪਲੱਟੀ ਹੈ, ਗੁਰੂ ਅੰਗਦ ਸਾਹਿਬ ਦਾ ਸਰੂਪ ਸੱਚੇ ਪਾਤਸ਼ਾਹ ਜੀ ਨੂੰ ਧਾਰ ਕਰਕੇ ਆਪਣੇ ਸਰੂਪ ਨੂੰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜਿਵੇਂ ਪਾਤਸ਼ਾਹ ਇੱਕ ਆਪਣੀ ਪਿਛਾਕ ਪਹਿਲੀ ਨੂੰ ਤਿਆਗ ਕੇ ਦੂਸਰੀ ਪੈਰ ਕੇ ਸੱਜ ਆਵੇ, ਉਹ ਦੂਜੇ ਸਰੂਪ ਵਿੱਚ ਜਾਗਦੀ ਜੋਤ ਸਤਿਗੁਰੂ ਅੰਗਦ ਦੇਵ ਰੂਪ ਹੋ ਕੇ ਸੱਚੇ ਪਾਤਸ਼ਾਹ ਬਿਰਾਜਮਾਨ ਹਨ, ਸੰਗਤਾਂ ਨੂੰ ਨਿਹਾਲ ਕਰ ਰਹੇ ਹਨ, ਲੱਖਾਂ ਜੀ ਗੁਰੂ ਸਾਹਿਬ ਤੋਂ ਵਰੋਸ ਆ ਰਹੇ ਹਨ। ਉਹ ਗਰੀਬ ਨੂੰ ਆ ਚੋਜੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜੰਮਣ ਮਰਨ ਤੋਂ ਰਹਿਤ ਹਨ, ਅਵਿਨਾਸੀ ਹਨ ਸਤਿਗੁਰੂ, ਜੰਮਣ ਮਰਨ ਤੋਂ ਰਹਿਤ ਸਿੱਖਾਂ ਨੂੰ ਵੀ ਕਰਨ ਵਾਲੇ ਹਨ। ਉਹ ਚੋਜੀ ਪਾਤਸ਼ਾਹ ਜੀ ਨੇ ਆਪਣੀ ਕਾਇਆ ਪਲਟ ਕੇ ਗੁਰੂ ਅੰਗਦ ਸਾਹਿਬ ਦਾ ਸਰੂਪ ਧਾਰ ਕੇ ਬੈਠੇ ਹਨ। ਇਸ ਪ੍ਰਕਾਰ ਦੇ ਕੌਤਕ ਜਿਹਨਾਂ ਸਤਿਗੁਰਾਂ ਨੂੰ ਬੇਅੰਤ ਕੀਤੇ ਹਨ, ਜਿਸ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਬੜੇ ਹੰਕਾਰੀ ਬਾਦਸ਼ਾਹ ਹਫਸੀ ਵਗੈਰਾ ਜਿਹੜੇ ਆਦਮੀ ਨੂੰ ਮਾਰ ਕੇ ਖਾ ਜਾਂਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਇਆ, ਅਤੇ ਬੜੇ ਬੜੇ ਕਾਜੀ ਜਿਹੜੇ ਸਨ ਜਿਹੜੇ ਮੱਕੇ ਦੇ ਯਕੀਨ ਰੱਖਦੇ ਸੀ, ਉਹ ਮੱਕਾ ਗੁਰੂ ਸਾਹਿਬ ਦੇ ਚਰਨਾਂ ਨਾਲ ਫਿਰਿਆ ਵੇਖ ਕੇ ਸਾਧ ਸੰਗਤ ਜੀ ਹੋਏ ਹੈਰਾਨ ਕਰੇਮ ਜੁਹਾਰੀ। ਉਹ ਚੋਜੀ ਪਾਤਸ਼ਾਹ ਦੀਨ ਦੀਨ ਦੇ ਵਾਲੀ ਸਤਿਗੁਰੂ ਸਾਰਿਆਂ ਦੇ ਸਾਂਝੇ ਸਤਿਗੁਰੂ ਸੱਚੇ ਪਾਤਸ਼ਾਹ ਆਪਦੀ ਹਿੰਦੂ ਤੇ ਮੁਸਲਮਾਨਾਂ ਨੂੰ ਸਿੱਖੀ ਬਖਸ਼ ਕਰਕੇ ਇਹਨਾਂ ਦੇ ਭੇਦ ਨੂੰ ਚੱਕ ਕਰਕੇ ਸੱਚੇ ਪਾਤਸ਼ਾਹ ਗਰੀਬ ਨੂੰ ਆ ਸਾਂਝਾ ਦੁਨੀਆਂ ਦੇ ਅੰਦਰ ਸਿੱਖੀ ਧਰਮ ਨੂੰ ਕਾਇਮ ਕਰਨ ਵਾਲੇ ਅੰਮ੍ਰਿਤ ਨਾਮ ਦੇ ਦਾਤੇ ਗੁਰੂ ਮਹਾਰਾਜ ਸਾਹਿਬ ਅੱਜ ਚੋਜੀ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਧ ਸੰਗਤ ਜੀ। ਹੁਣ ਸ੍ਰੀ ਗੁਰੂ ਅੰਮ੍ਰਿਤ ਵੇਲੇ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਪਾਰਸ ਜੀ ਨੂੰ ਵੀ ਗੁਰੂ ਮਹਾਰਾਜ ਸਾਹਿਬ ਦੇ ਜਸ ਨੂੰ ਸਰਵਣ ਕਰਾਇਆ, ਅਤੇ ਸੰਗਤਾਂ ਨੇ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਲਾਭ ਉਠਾਇਆ ਹੈ, ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾਇਆ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦਾ ਸਦਕਾ ਜਥੇਦਾਰ ਜੀ ਨੇ ਜਥੇਦਾਰ ਅਛਰ ਸਿੰਘ ਜੀ ਨੂੰ ਵੀ ਦਰਸ਼ਨ ਦਿੱਤੇ ਹੈ, ਇਹ ਵੀ ਕੁਝ ਗੁਰੂ ਮਹਾਰਾਜ ਸਾਹਿਬ ਦੇ ਜਸ ਨੂੰ ਉਚਾਰ ਕਰਕੇ ਸੰਗਤਾਂ ਨੂੰ ਸੁਣਾਉਣਗੇ। ਹੁਣ ਪਹਿਲਾਂ ਕਥਾ ਸੰਗਤਾਂ ਸਰਵਣ ਕਰੋ ਮਹਾਰਾਜ ਸਾਹਿਬ ਦੀ, ਜੋ ਮਾਰੂ ਸੋਲਿਆਂ ਵਿੱਚ 12 ਸੋਲਹੇ ਹੋ ਚੁੱਕੇ ਹੈ, ਹੁਣ 13ਵਾਂ ਸੋਲਹਾ ਆਰੰਭ ਕਰਦੇ ਹਨ ਮਹਾਰਾਜ। ਕਰਤਾਰਪੁਰ ਸਾਹਿਬ ਚ ਬੈਠ ਕੇ ਅੰਮ੍ਰਿਤ ਰੂਪ ਬਾਣੀ ਉਚਾਰੀ ਹੈ ਮਹਾਰਾਜ ਨੇ।
ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ।
ਹਜ਼ੂਰ ਫਰਮਾਉਂਦੇ ਹਨ ਕਿ ਕਾਇਆ ਨਗਰ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਇੱਕ ਵਿਰਾਟ ਰੂਪ ਦੀ ਕਾਇਆ ਹੈ, ਇਹ ਮਾਨੋ ਇੱਕ ਪਿੰਡ ਵੱਸਦਾ ਹੈ।
ਨਗਰ ਗੜ ਅੰਦਰ
ਇਸ ਸੰਸਾਰ ਰੂਪੀ ਨਗਰ ਦੇ ਅੰਦਰ ਗੜ ਕਿਲਾ ਕਿਲੇ ਬਣੇ ਹੋਏ ਹੈ, ਅਤੇ ਬੜੇ ਬੜੇ ਨਗਰ ਬਣੇ ਹੋਏ ਹਨ, ਸ਼ਹਿਰ ਬਣੇ ਹੋਏ ਹਨ, ਕਸਬੇ ਬਣੇ ਹੋਏ ਹਨ। ਇਹ ਐਸਾ ਸੰਸਾਰ ਰੂਪੀ ਇੱਕ ਨਗਰ ਵਿਰਾਟ ਸਰੂਪ ਨੇ ਆਪਣਾ ਵਸਾਇਆ ਹੈ।
ਸਾਚਾ ਵਾਸਾ ਪੁਰ ਗਗਨ ਅੰਦਰ,
ਉਹ ਜਿਹੜਾ ਪੂਰਨ ਸਾਰਿਆਂ ਥਾਵਾਂ ਵਿੱਚ ਹੈ, ਸਾਰੀਆਂ ਪੁਰੀਆਂ ਵਿੱਚ, ਸਾਰੇ ਆਕਾਸ਼ਾਂ ਅੰਦਰ, ਸਾਰੀ ਧਰਤੀ ਅੰਦਰ, ਉੱਤਰ ਦੱਖਣ ਪੂਰਵ ਪੱਛਮ ਦਿਸ਼ਾ ਅੰਦਰ, ਉਹ ਸੱਚੇ ਪਾਤਸ਼ਾਹ ਦਾ ਵਾਸਾ ਹੈ। ਆਪ ਅੰਤਰਯਾਮੀ ਅਕਾਲ ਪੁਰਖ ਵਸ ਰਿਹਾ ਸਾਰਿਆਂ ਦੇ ਅੰਦਰ, ਫਿਰ ਉਹ ਕੈਸਾ ਹੈ?
ਕਾਇਆ ਨਗਰ ਨਗਰ ਗੜ ਅੰਦਰ,
84 ਲੱਖ ਜਿੰਨੀ ਜੂਨ ਹੈ ਇਹ ਕਾਇਆ ਹੈ, ਇਹ 84 ਲੱਖ ਜੂਨ ਦੀਆਂ ਦੇਹਾਂ ਦੇ ਅੰਦਰ ਹੈ। ਸਾਧ ਸੰਗਤ ਜੀ, ਇਹ ਮਨੁੱਖਾਂ ਦੇ ਇੱਕ ਨਗਰ ਹੈ, ਇਸ ਮਨੁੱਖਾਂ ਦੇ ਰੂਪੀ ਨਗਰ ਦੇ ਅੰਦਰ ਗੜ ਦਸਵਾਂ ਦਵਾਰ ਕਿਲਾ ਬਣਿਆ ਹੋਇਆ ਹੈ, ਤੇ ਅੰਤਾ ਕਰਨੇ ਜਿਹੜਾ ਹੈ ਇੰਦਰੇ ਜਿਹੜੇ ਬਾਜ਼ਾਰ ਬਣੇ ਹੋਏ ਹਨ, ਇਸ ਪ੍ਰਕਾਰ ਦਾ ਇਹ ਨਗਰ ਹੈ।
ਨਗਰ ਗੜ ਅੰਦਰ,
ਗੜ ਅੰਦਰ, ਗੜ ਦਸਵਾਂ ਦਵਾਰ ਅੰਦਰ ਹੈ, ਇਸ ਨਗਰ ਦੇਹ ਦੇ ਅੰਦਰ ਕਾਇਆ ਦੇਹ ਰੂਪੀ ਜਿਹੜੇ ਸਥੂਲ ਦੇਹ ਹੈ, ਇੱਕ ਨਗਰ ਹੈ, ਅਤੇ ਇਹਦੇ ਅੰਦਰ ਸੂਖਮ ਦੇਹ ਨਗਰ ਹੈ, ਇਹਦੇ ਅੰਦਰ ਬੁੱਧੀ ਰੂਪ ਕਿਲਾ ਬਣਿਆ ਹੋਇਆ ਹੈ। ਇਸ ਪ੍ਰਕਾਰ ਦੀ ਰਚਨਾ ਅਕਾਲ ਪੁਰਖ ਨੇ ਇਹ ਗੜ ਘੜ ਕੇ ਬਣਾਈ ਹੋਈ ਹੈ, ਐਸੀ ਘਾੜਤ ਘੜੀ ਹੈ। ਸੂਖਮ, ਸਥੂਲ, ਕਾਰਨ, ਇਹ ਤਿੰਨਾਂ ਦੇਹਾਂ ਰੂਪੀ ਨਗਰੀ ਵਸਾਈ ਹੋਈ ਹੈ।
ਸਾਚਾ ਵਾਸਾ ਪੁਰ ਗਗਨ ਅੰਦਰ,
ਇਸੇ ਪ੍ਰਕਾਰ ਫੇਰ ਪੜੋ,
ਕਾਇਆ ਨਗਰ ਨਗਰ ਗੜ ਅੰਦਰ,
ਇਹ ਸੰਸਾਰ ਰੂਪੀ ਜਿਹੜੀ ਈਸ਼ਵਰ ਦੀ ਕਾਇਆ ਹੈ, ਇਹਦੇ ਵਿੱਚ ਸਾਧ ਸੰਗਤ ਜੀ ਇਹ ਨਗਰ ਸਰੀਰ ਵਸਾਏ ਹੋਏ ਹਨ, ਚਾਰ ਖਾਣੀਆਂ ਦੇ। ਇਹਨਾਂ ਨਗਰਾਂ ਦੇ ਅੰਦਰ ਗੜ ਕਿਲਾ ਅਸਥਾਨ ਦੀ ਨਿਆਈ ਸਾਧ ਸੰਗਤ ਬਣਾਈ ਹੋਈ ਹੈ, ਅਤੇ ਸਾਧ ਸੰਗਤ ਦੇ ਅੰਦਰ ਸੁਭ ਗੁਣਾਂ ਦਾ ਨਗਰ ਵਸ ਰਿਹਾ ਹੈ।
ਸਾਚਾ ਵਾਸਾ ਪੁਰ ਗਗਨ ਅੰਦਰ,
ਜਿਹੜਾ ਸਾਰੀਆਂ ਪੁਰੀਆਂ ਤੇ ਆਕਾਸ਼ ਆਦਿਕਾਂ ਦੇ ਅੰਦਰ ਹੈ, ਉਹ ਸੱਚੇ ਪਾਤਸ਼ਾਹ ਦਾ ਇਹ ਸਾਧ ਸੰਗਤ ਦੇ ਵਿੱਚ ਵਾਸਾ ਹੈ। ਵਿੱਚ ਸੰਗਤ ਹਰ ਪ੍ਰਭ ਵਸਿਆ ਜੀ, ਉਹ ਪਰਮੇਸ਼ੁਰ ਸੰਗਤ ਦੇ ਵਿੱਚ ਨਿਵਾਸ ਕਰਦਾ ਹੈ।
ਆਸਥਰ ਥਾਂ ਕਾਇਆ ਨਗਰ ਨਗਰ ਗੜ ਅੰਦਰ,
ਇਹ ਕਾਇਆ ਜਿਹੜੀ ਬੁੱਧੀ ਹੈ, ਇਹ ਇੱਕ ਨਗਰ ਹੈ, ਇਸ ਨਗਰ ਦੇ ਅੰਦਰ ਗੜ ਦਸਵਾਂ ਦਵਾਰ ਆਕੀ ਸਥਾਨ ਹੈ, ਇਹਦੇ ਅੰਦਰ ਦਸਵੇਂ ਦਵਾਰ ਚ ਵੀ ਜਿੰਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਦੀਆਂ ਚੀਜ਼ਾਂ, ਉਹ ਸਾਰੀਆਂ ਇੱਕ ਇੱਕ ਪਿੰਡ ਵਿੱਚ ਸੂਖਮ ਰੂਪ ਕਰਕੇ ਰੱਖੀਆਂ ਹੋਈਆਂ ਹਨ। ਧੈਨ ਏਕ ਰੂਪ ਨਾਮ ਨਵਨਿਧ ਤਿਸਦਾ ਅੰਤ ਨਾ ਜਾਈ ਪਾਇਆ, ਇਸ ਪ੍ਰਕਾਰ ਇਹ ਕਿਲੇ ਦੇ ਅੰਦਰ ਨਗਰ ਵਸ ਰਹੇ ਹਨ, ਦਸਵੇਂ ਦਵਾਰ ਦੇ ਅੰਦਰ ਐਸਾ ਇਹ ਬਣਾਇਆ ਹੋਇਆ ਪਸਾਰਾ ਮਹਾਰਾਜ ਦਾ। ਇਸੇ ਪ੍ਰਕਾਰ
ਕਾਇਆ ਨਗਰ ਨਗਰ ਗੜ ਅੰਦਰ,
ਇਹ ਜਿਹੜਾ ਸਤਸੰਗਤ ਹੈ, ਈਸ਼ਵਰ ਪਰਮੇਸ਼ਵਰ ਦੀ ਕਾਇਆ ਹੈ, ਇਹਦੇ ਅੰਦਰ ਸੁਭ ਗੁਣਾਂ ਦਾ ਨਗਰ ਵਸਦਾ ਹੈ।
ਨਗਰ ਗੜ ਅੰਦਰ,
ਅਤੇ ਨਗਰ ਇਹ ਸੁਭ ਗੁਣਾਂ ਦੇ ਨਗਰ ਦੇ ਅੰਦਰ ਗੜ ਆਕੀ ਸਥਾਨ, ਜੋ ਮਨ ਹੈ ਇਸ ਇਹਦੇ ਅੰਦਰ ਮਨ ਦਾ ਨਿਵਾਸ ਹੈ।
ਸਾਚਾ ਵਾਸਾ ਪੁਰ ਗਗਨ ਅੰਦਰ,
ਅਤੇ ਸੱਚਾ ਜੋ ਪਰਮੇਸ਼ਵਰ ਹੈ, ਜਿਹਦਾ ਸਾਰੀਆਂ ਪੁਰੀਆਂ ਚ ਆਕਾਸ਼ ਆਦਿਕਾਂ ਦੇ ਅੰਦਰ ਵਾਸਾ ਹੈ, ਉਹ ਪੁਰ ਪੂਰਨ ਹੈ ਸਾਰਿਆਂ ਥਾਵਾਂ ਚ, ਗਗਨ ਚੇਤਨ ਹੈ ਸਾਰਿਆਂ ਥਾਵਾਂ ਵਿੱਚ, ਗਗਨ ਅੰਤਰ ਸਾਰਿਆਂ ਦੇ ਦਸਵੇਂ ਦਵਾਰ ਵਿੱਚ, ਸਾਰੇ ਜਿੰਨੀਆਂ ਦੇਹਾਂ ਹਨ ਇਹ ਸਾਰੀਆਂ ਦੇ ਆਕਾਸ਼ ਆਦਿਕਾਂ ਤੱਤਾਂ ਦੇ ਅੰਦਰ ਵੀ, ਦਸਵੇਂ ਦਵਾਰ ਅੰਦਰ ਵੀ ਉਹ ਚੇਤਨ ਵਸ ਰਿਹਾ ਸਭ ਦੇ ਅੰਦਰ।
ਆਖਰ ਥਾਨ ਸਦਾ ਨਿਰਮਾਇਲ,
ਇਸ ਰੂਪ ਥਾਂ ਜੋ ਹੈ ਦਸਵਾਂ ਦਵਾਰ, ਇਹ ਸਦਾ ਜਿਨ੍ਹਾਂ ਦਾ ਚਿਤ ਨਿਰਮਲ ਹੈ ਉਹਨਾਂ ਨੂੰ ਦਸਵੇਂ ਦਵਾਰ ਦੇ ਵਿੱਚ ਚੇਤਨ ਦੀ ਲਾਟ ਦੀ ਪ੍ਰਤੀਤੀ ਹੁੰਦੀ ਹੈ।
ਆਪੇ ਆਪ ਉਪਾਏ ਦਾ,
ਇਸ ਪ੍ਰਕਾਰ ਨੌ ਗੋਲਕਾਂ ਵਾਲਾ ਦਸਾਂ ਦਵਾਰਾਂ ਵਾਲਾ ਸਰੀਰ ਆਪੇ ਆਪ ਪਰਮੇਸ਼ੁਰ ਪੈਦਾ ਕਰਦਾ ਹੈ। ਇਸੇ ਪ੍ਰਕਾਰ ਫੇਰ ਪੜੋ,
ਕਾਇਆ ਨਗਰ ਨਗਰ ਅਸਰ ਥਾਨ ਸਦਾ ਨਿਰਮਾਇਲ,
ਇਸ ਥਾਂ ਵਾਹਿਗੁਰੂ ਦੀ ਸਾਧ ਸੰਗਤ ਹੈ, ਸਦਾ ਮਨ ਨੂੰ ਨਿਰਮਾਇਲ ਉਜਲ ਕਰਨ ਵਾਲਾ ਜੋ ਹੈ,
ਆਪੇ ਆਪ ਉਪਾਏ
ਇਹ ਸਾਧ ਸੰਗਤ ਨੂੰ ਆਪੇ ਹੀ ਮਹਾਰਾਜ ਸਾਹਿਬ ਆਪਣੇ ਵੱਲੋਂ ਪੈਦਾ ਕਰਦਾ ਹੈ, ਜੀਆਂ ਦੀ ਕਲਿਆਣ ਕਰਨ ਵਾਸਤੇ, ਜਿਨ੍ਹਾਂ ਦਾ ਥਾਨ ਰਿਹਾ ਇਸ ਹੈ ਸੁਭ ਗੁਣਾ ਕਰਕੇ, ਉਹ ਸਦਾ ਨਿਰਮਲ ਜੀਵਨ ਹਨ ਉਹਨਾਂ ਦੇ।
ਆਪੇ ਆਪ
ਉਪਾਏ ਤੁੰਗ ਪਦ ਦਾ ਲੱਖ ਅਰਥ ਰੂਪ ਗਿਆਨ ਤੇ ਤਤ ਪਦ ਦਾ ਲੱਖ ਅਰਥ ਗਿਆਨ ਆਪਣੇ ਆਪ ਤੋਂ ਆਪ ਹੀ ਪੈਦਾ ਕਰਦਾ ਹੈ।
ਅੰਦਰ ਕੋਟ ਛੱਜੇ ਹੱਟ ਨਾਲੇ,
ਇਹ ਸੰਸਾਰ ਦੇ ਅੰਦਰ ਦੇਖ ਲੋ ਕਿਲੇ ਬਣੇ ਹੋਏ ਹੈ, ਛੱਜੇ ਬਣੇ ਹੋਏ ਹੈ, ਅਗਲੇ ਪਾਸੇ ਪਰ ਛੱਤੀਆਂ ਜਿਹੀਆਂ ਬਣੀਆਂ ਹੋਈਆਂ ਹਨ,
ਫਟਨਾਲੇ
ਬਾਜ਼ਾਰ ਬਣੇ ਆ, ਸੰਸਾਰ ਇੱਕ ਬਾਜ਼ਾਰ ਵੀ ਨਹੀਂ ਆਈ, ਪਰਮੇਸ਼ਰ ਦਾ ਬਣਾਇਆ ਹੋਇਆ।
ਆਪੇ ਲੇਵੈ ਵਸਤ ਸੰਭਾਲੇ,
ਆਪੀ ਜੀਵ ਜਿਹੇ ਜਿਹਾ ਕਿਸੇ ਦਾ ਵਪਾਰ ਹੈ, ਸੌਦਾ ਹੈ, ਵਾਸ਼ਨ ਹੈ, ਉਹਨਾਂ ਦੀਆਂ ਵਸਤੂਆਂ ਚੀਜ਼ਾਂ ਨੂੰ ਸੰਭਾਲ ਕੇ ਲਈ ਜਾ ਰਹੇ ਹਨ।
ਵਜਰ ਕਪਾਟ ਜੜੇ ਜੜ ਜਾਣ,
ਇਸੇ ਪ੍ਰਕਾਰ
ਅੰਦਰ ਕੋਟ ਛੱਜੇ ਹਟ ਨਾਲੇ,
ਇਹ ਸਰੀਰ ਰੂਪੀ ਇੱਕ ਕੋਟ ਹੈ, ਇਹਦੇ ਅੰਦਰ ਛੱਜੇ ਇੰਦਰੀਏ ਹਨਗੇ, ਹਟ ਨਾਲੇ ਬਾਜ਼ਾਰ ਬਣੇ ਹੋਏ, ਛੱਜੇ ਜਿਹੜੇ ਹਨਗੇ ਗੋਲਕਾਂ ਜਿਹੀਆਂ ਹਨ, ਇਹ ਛੱਜੇ ਅੱਖਾਂ ਦੀਆਂ ਪਲਕਾਂ ਜਿਵੇਂ ਕੰਨਾਂ ਦੇ ਉਤਲੇ ਪੜਦੇ, ਇਹ ਛੱਜੇ ਬਣੇ ਹੋਏ ਨੇ ਇਸ ਬਾਜ਼ਾਰ ਦੇ ਅੰਦਰ।
ਆਪੇ ਲੇਵੈ ਵਸਤ ਸੰਭਾਲੇ,
ਐਪ ਹੀ ਮਹਾਰਾਜ ਸਾਹਿਬ ਦੇ ਅੰਦਰ ਜਿਹੜੀ ਚੇਤਨ ਸੱਤਾ ਵਸਤੂ ਪਾਈ ਹੈ, ਜਦੋਂ ਆਜੂ ਪੂਰੀ ਹੋ ਜਾਂਦੀ ਉਹਨੂੰ ਸੰਭਾਲ ਲੈਂਦਾ ਹੈ, ਉਸੇ ਵੇਲੇ ਸਮਾਪਤੀ ਕਰ ਦਿੰਦਾ ਹੈ।
ਵਜਰ ਕਪਾਟ ਜੜੇ ਜੜ ਜਾਣ,
ਇਸੇ ਪ੍ਰਕਾਰ ਫੇਰ ਪੜੋ,
ਅੰਦਰ ਕੋਟ ਛੱਜੇ ਹਟ ਨਾਲੇ,
ਇਹ ਸਾਧ ਸੰਗਤ ਰੂਪੀ ਕਿਲਾ ਹੈ, ਇਹਦੇ ਅੰਦਰ ਸਾਧ ਸੰਗਤ ਜੀ ਛੱਜੇ ਜਿਹੜੇ ਹਨ ਸ਼ੁਭ ਗੁਣਾਂ ਦੇ ਹਨ, ਹਟ ਨਾਲੇ ਵਿਰਾਗ ਵੇ ਖਰਸਮ ਕੀ ਮੋਖ ਇੱਛਾ, ਇਹ ਬਾਜ਼ਾਰ ਬਣੇ ਹੋਏ ਹਨ।
ਆਪੇ ਲੇਵੈ ਵਸਤ ਸੰਭਾਲੇ,
ਆਪ ਹੀ ਗੁਰਾਂ ਦੇ ਉਦੇਸ਼ ਨੂੰ ਜਿਹੜਾ ਸਰਵਣ ਕਰਦਾ ਹੈ, ਮੰਨਣ ਕਰਦਾ ਹੈ, ਨਿਧਿਆਸਨ ਕਰਦਾ ਹੈ, ਉਹ ਆਤਮਨੰਦ ਰੂਪੀ ਵਸਤੂ ਨੂੰ ਸੰਭਾਲ ਲੈਂਦਾ, ਆਪਣੇ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਗੁਰਾਂ ਦੁਆਰਾ।
ਵਜਰ ਕਪਾਟ ਜੜੇ ਜੜ ਜਾਣ,
ਸਤਸੰਗਤ ਜੀ ਵਜਰ ਸੱਤਾਂ ਧਾਤੂਆਂ ਦਾ ਵਜਰ ਹੁੰਦਾ, ਜਿਸ ਪ੍ਰਕਾਰ ਪੱਥਰ ਦੇ ਜਿਹੜੇ ਕਪਾਟ ਤਖਤੇ ਹੁੰਦੇ ਹੈ ਉਹ ਜੜੇ ਹੋਏ ਹੈ, ਉਹ ਜੜਿਆ ਹੋਇਆ ਨੂੰ ਦੇ ਵਿੱਚ ਜਿਹੜਾ ਜਾਂਦਾ ਹੈ, ਉਹ ਸਾਧ ਸੰਗਤ ਜੀ ਐਸੇ ਜੜਤੀ ਹੁੰਦੀ ਹੈ, ਉਹਦੇ ਅੱਗੇ ਲੰਘਿਆ ਨਹੀਂ ਜਾਂਦਾ, ਜੜ ਜਿਹਾ ਹੋ ਜਾਂਦਾ, ਮੱਥਾ ਵੱਜ ਕੇ ਅੱਗੇ ਪਾਰ ਨਹੀਂ ਹੋ ਸਕਦਾ।
ਗੁਰਸਬ ਦੀ ਖੋਲਾ,
ਇਸੇ ਪ੍ਰਕਾਰ ਜਿਹੜੇ ਛੇ ਚੱਕਰ ਹਨ ਸਰੀਰ ਦੇ ਅੰਦਰ, ਮੂਲਾਧਾਰ, ਸੋਧਾਰਾਸ਼ਟਾਮ ਚੱਕਰ, ਮਣੀਪੂਰਵਕ ਅਤੇ ਅਨਾਹਤ ਚੱਕਰ, ਵਸੁੱਧ ਚੱਕਰ, ਆਗਿਆ ਚੱਕਰ, ਇਹ ਛੇ ਚੱਕਰ ਜਿਹੜੇ ਹਨ ਇਹ ਵਜਰ ਕਪਾਟ ਤਖਤਿਆਂ ਦੀ ਨਹੀਂ ਆਈ ਹੈ, ਇਸ ਦੇ ਜੜੇ ਹੋਏ ਹੈ, ਇਸ ਦੇ ਅੰਦਰ ਜੜਤੀ ਕੀਤੀ ਹੋਈ ਹੈ ਬੜੀ ਭਾਰੀ।
ਜੜ ਜਾਣ,
ਜੜਿਆ ਹੋਇਆ ਜੜਤੀ ਨੂੰ ਆਪ ਜਾਣਦਾ ਹੈ।
ਗੁਰਸਬ ਦੀ ਖੋਲਾ,
ਜੋ ਗੁਰਾਂ ਦੇ ਸ਼ਬਦ ਦੀ ਕਮਾਈ ਕਰਦਾ, ਛੇ ਚੱਕਰ ਉਲਟੇ ਤੇ ਪਵਨ ਚੱਕਰ ਖੱਟ ਭੇਦੇ, ਸੁਰਤ ਸੁਨ ਅਨੁਰਾਗੀ, ਆਪ ਹੀ ਇਹਨਾਂ ਦੇ ਜੜਿਆ ਹੋਇਆ ਦੀ ਜੜਤੀ ਨੂੰ ਜਾਣਦਾ ਹੈ, ਗੁਰਾਂ ਦੇ ਸ਼ਬਦ ਦੁਆਰਾ ਖੋਲ ਦਿੰਦਾ ਹੈ, ਭੁਲਾ ਦਿੰਦਾ ਹੈ ਕਿਰਪਾ ਕਰਕੇ। ਇਸੇ ਪ੍ਰਕਾਰ ਵਜਰ ਕਪਾਟ ਪੰਜਾਂ ਕੋਸਾਂ ਦੇ ਜਿਹੜੇ ਵਜਰ ਕਪਾਟ ਤਖਤੇ ਆਸਾਂ ਦੇ ਸਾਧੇ, ਇਹ ਜੜੇ ਹੋਏ ਜੜਤਾ ਰੂਪ ਜਿਹੜੇ ਜੜੇ ਹੋਏ ਹਨ ਇਹਨਾਂ ਨੂੰ ਆਪ ਹੀ ਮਹਾਰਾਜ ਸਾਹਿਬ ਜਾਣਦਾ ਹੈ।
ਗੁਰ ਸਾਹਿਬ ਦੀ ਖੋਲਾ,
ਜੋ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਦੇ ਕੁੰਜੀ ਹੈ, ਉਹਨਾਂ ਦੇ ਪੰਜਾਂ ਕੋਸਾਂ ਦੇ ਤਖਤੇ ਆਸਾਂ ਦੇ ਸਾਧੇ ਤਖਤੇ ਖੁਲਾ ਦਿੰਦਾ ਕਿਰਪਾ ਕਰਕੇ ਆਪ ਹੀ।
ਭੀਤਰ ਕੋਟ ਗੁਫਾ ਘਰ ਜਾਈ,
ਇਹ ਸਰੀਰ ਰੂਪੀ ਕਿਲਾ ਹੈ ਸਾਧ ਸੰਗਤ ਜੀ, ਇਹਦੇ ਚ ਜਿਹੜੀ ਗੁਫਾ ਬੁੱਧੀ ਬਣੀ ਹੋਈ ਹੈ ਇਹ ਪਰਮੇਸ਼ਰ ਦੇ ਘਰ ਦੀ ਜਗ੍ਹਾ ਹੈ, ਸਰੂਪ ਦੀ ਪ੍ਰਾਪਤੀ ਵਾਲੀ ਬੁੱਧੀ ਮਹਾਰਾਜ ਸਾਹਿਬ ਬਣਾਈ ਹੈ, ਸਾਰੇ ਗਿਆਨ ਧਿਆਨ ਨੂੰ ਸਮਝਣ ਵਾਲੀ।
ਨੌ ਘਰ ਥਾਪੇ ਹੁਕਮ ਰਜਾਈ,
ਨੌ ਗੋਲਕਾਂ ਰੂਪੀ ਘਰ ਜਿਹੜੇ ਇਸ ਤਰ੍ਹਾਂ ਕੀਤੇ ਹੋਏ ਹੈ, ਰਜਾਈ ਆਗਿਆਕਾਰ ਪਰਮੇਸ਼ਰ ਨੇ ਆਪਦੇ ਹੁਕਮ ਵਿੱਚ ਸਾਰਿਆਂ ਨੂੰ ਟਿਕਾਉਣਾ ਕੀਤਾ ਹੈ।
ਦਸਵੇਂ ਪੁਰਖ ਅਲੇਖ ਅਪਾਰੀ,
ਦਸਵੀਂ ਵਾਰ ਚੇਤਨ ਦੀ ਜਿਹੜੀ ਲਾਟ ਹੈ ਇਹ ਪੁਰਖ ਲੇਖੇ ਤੋਂ ਰਹਿਤ, ਪਾਰਾਵਾਰ ਤੋਂ ਰਹਿ ਨਿਵਾਸ ਆਪ ਕਰ ਰਿਹਾ ਹੈ।
ਆਪੇ ਅਲੱਖ ਲਿਖਾਏ ਦਾ,
ਆਪ ਹੀ ਗੁਰਾਂ ਦੁਆਰਾ ਅਲੱਖ ਸਰੂਪ ਨੂੰ ਕਿਰਪਾ ਕਰਕੇ ਲਿਖਾ ਦਿੰਦਾ ਹੈ। ਇਸੇ ਪ੍ਰਕਾਰ
ਪਿੱਤਰ ਕੋਟ ਗੁਫਾ ਘਰ ਜਾਈ,
ਇਹ ਸਰ ਸੰਗ ਰੂਪੀ ਕੋਟ ਹੈ, ਇਹਦੇ ਚ ਗੁਫਾ ਹੈ ਜਿਹੜੀ ਬ੍ਰਹਮ ਵਿਦਿਆ ਹੈ, ਇਹ ਘਰ ਸਰੂਪ ਦੀ ਜਗ੍ਹਾ ਹੈ।
ਨੌ ਘਰ ਥਾਪੇ ਹੁਕਮ ਰਜਾਈ,
ਇਹਨਾਂ ਨੂੰ ਨੌ ਗੋਲਕਾਂ ਨੂੰ ਥਾਪੇ ਰੋਕਣਾ ਕੀਤਾ ਹੈ ਵਿਸ਼ਿਆਂ ਵੱਲੋਂ, ਰਜਾਈ ਗੁਰਾਂ ਦੇ ਹੁਕਮ ਨੂੰ ਮੰਨ ਕਰਕੇ।
ਦਸਵੇਂ ਪੁਰਖ ਅਲੇਖ ਅਪਾਰੀ,
ਉਹਨਾਂ ਨੂੰ ਦਸਵਾਂ ਜੋ ਪੂਰਨ ਪਰਮੇਸ਼ਰ ਚੇਤਨ ਹੈ, ਲੇਖੇ ਤੋਂ ਰਹਿਤ, ਪਾਰਾਵਾਰ ਤੋਂ ਰਹਿਤ ਹੈ।
ਆਪੇ ਅਲੱਖ ਲਿਖਾਏ,
ਗੁਰਾਂ ਦੁਆਰਾ ਆਪਣੇ ਅਲੱਖ ਸਰੂਪ ਨੂੰ ਆਪ ਹੀ ਲਿਖਾ ਦਿੰਦਾ ਹੈ। ਇਸੇ ਪ੍ਰਕਾਰ ਪੀਤਰਕੋਟ
ਪੀਤਰਕੋਟ ਗੁਫਾ ਘਰ ਜਾਈ।
ਇਹ ਜਿਹੜਾ ਸਰੀਰ ਹੈ ਇਹ ਕੋਟ ਦੀ ਨਿਆਈ ਹੈ ਸੰਸਾਰ ਦੇ ਪੀਤਰ। ਇਹਦੇ ਚ ਗੁਫਾ ਬੁੱਧੀ ਹੈ ਘਰ ਦੀ ਜਗ੍ਹਾ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਗੁਫਾ। ਇੱਕ
ਨਾਉ ਘਰ ਥਾਪੇ ਹੁਕਮ ਰਜਾਈ,
ਘਰ ਦੀ ਰੂਪ ਗੁਫਾ ਹੈ ਪਰਮੇਸ਼ਰ ਦੇ ਘਰ ਦੀ ਜਗ੍ਹਾ ਪ੍ਰਾਪਤੀ ਵਾਸਤੇ।
ਨਾਉ ਘਰ
ਖੜਕਾ ਨਾ ਕਰੋ ਪ੍ਰੇਮੀ, ਕੀ ਗੱਲ ਹੈ ਤੀ।
ਨਾਉ ਘਰ ਥਾਪੇ ਹੁਕਮ ਰਜਾਈ,
ਇਹਨਾਂ ਨਵਾਂ ਗੋਲਕਾਂ ਦੇ ਘਰ ਵਿਸ਼ਿਆਂ ਨੂੰ ਥਾਪਤਾ ਰੋਕ ਲਿਆ, ਰਜਾਈ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ।
ਦਸਵੇਂ ਪੁਰਖ ਲੇਖ ਅਪਾਰੀ,
ਦਸਵਾਂ ਜੋ ਚੇਤਨ ਪੂਰਨ ਪੁਰਖ ਹੈ ਲਿਖਿਤ ਰਹਿਤ ਪਾਰਾਵਾਰ ਤੋਂ ਰਹਿਤ,
ਆਪੇ ਅਲੱਖ ਲਿਖਾਏ
ਆਪਣਾ ਸਰੂਪ, ਅਲੱਖ ਸਰੂਪ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਨੂੰ ਲਿਖਾ ਦਿੰਦਾ, ਜਣਾ ਦਿੰਦਾ ਹੈ।
ਪੌਣ ਪਾਣੀ ਅਗਨੀ ਇੱਕ ਵਾਸਾ,
ਇਹ ਪੌਣ ਤੇ ਪਾਣੀ ਅਗਨੀ ਆਦਿਕ ਇਹ ਸਰੀਰ ਦੇ ਚ ਵਸਾ ਕਰਕੇ ਇੱਕ,
ਆਪੇ ਕੀਤੋ ਖੇਲ ਤਮਾਸ਼ਾ,
ਆਪ ਹੀ ਇਹ ਸੰਸਾਰ ਦਾ ਇੱਕ ਖੇਲ ਤਮਾਸ਼ਾ ਰੂਪ ਬਣਾਉਣਾ ਕੀਤਾ ਮਹਾਰਾਜ ਨੇ। ਕੀਆ ਖੇਲ ਬਨ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਸੇ ਪ੍ਰਕਾਰ ਪੌਣ ਪਾਣੀ ਅਗਨੀ ਇੱਕ ਵਾਸਾ, ਪੌਣ ਰਜੋ ਗੁਣ, ਪਾਣੀ ਸਤੋ ਗੁਣ, ਅਗਨੀ ਤਮੋ ਗੁਣ, ਇਹਨਾਂ ਗੁਣਾਂ ਦਾ ਇੱਕ ਅੰਤਾ ਕਰਨ ਚ ਵਾਸਾ ਕਰਕੇ,
ਆਪੇ ਕੀਤੋ ਖੇਲ ਤਮਾਸ਼ਾ,
ਇਹ ਸਰੀਰਾਂ ਦਾ ਜਿਹੜਾ ਖੇਲ ਹੈ ਖਿਡਾ ਦੇਣ ਵਾਲੇ ਸਰੀਰ ਪੱਚੀ ਪ੍ਰਕਿਰਤੀਆਂ ਰੂਪ, ਆਪ ਇਹ ਤਮਾਸ਼ਾ ਕੌਂਤੇ ਕੀਤਾ ਹੈ ਮਹਾਰਾਜ ਜੀ ਨੇ।
ਬਲ ਦੀ ਜਲ ਨਿਵਰੈ ਕਿਰਪਾ ਤੇ,
ਜਿਨ੍ਹਾਂ ਦੇ ਤੇ ਮਹਾਰਾਜ ਦੀ ਕਿਰਪਾ ਹੋਈ ਹੈ ਇਹ ਬਲ ਰਹੀ ਹੈ ਸਾਧ ਸੰਗਤ ਜੀ, ਤ੍ਰਿਸ਼ਨਾ ਦੀ ਅੱਗ ਸਤਿਗੁਰਾਂ ਦੇ ਕਿਰਪਾ ਰੂਪੀ ਜਲ ਨਾਲ ਨਿਵਰਤ ਹੋ ਜਾਂਦੀ ਹੈ। ਇਹ ਜਲ ਰਹੀ ਹੈ ਮੱਚ ਰਹੀ ਜਿਹੜੀ ਅੱਗ ਕਿਰਪਾ ਰੂਪੀ ਜਲ ਨਾਲ ਜਿਹਦੀ ਨਿਵਰਤ ਹੋ ਜਾਂਦੀ, ਮੇਲ ਦਿੰਦੇ ਆ ਮਹਾਰਾਜ।
ਆਪੇ ਜਲ ਨਿਧ ਪਾਏਦਾ,
ਜਲ ਦਾ ਨਿਧ ਸਤਿਗੁਰੂ ਹੈ ਮਹਾਰਾਜ, ਸਾਹ ਸਮੁੰਦਰ ਦੀ ਨਿਆਈ, ਆਪ ਹੀ ਉਦੇਸ਼ ਰੂਪੀ ਜਲ ਬੱਦਲ ਦੀ ਨਹੀਂ ਹੋ ਕੇ ਪਾ ਦਿੰਦਾ, ਵਰਖਾ ਕਰਦਾ ਹੈ।
ਧਰਤ ਉਪਾਏ ਧਰੀ ਧਰਮਸ਼ਾਲਾ,
ਮਹਾਰਾਜ ਜੀ ਨੂੰ ਧਰਤੀ ਪੈਦਾ ਕਰਕੇ ਇਹ ਧਰਮ ਦਾ ਸਥਾਨ ਬਣਾ ਕੇ ਰੱਖੀ ਹੈ, ਟਿਕਾਉਣਾ ਕੀਤੀ ਹੈ।
ਉਤਪਤ ਪਰ ਲਓ ਆਪ ਨਿਰਾਲਾ,
ਇਹ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਰਹਿੰਦੀ ਹੈ, ਸ੍ਰਿਸ਼ਟੀ ਦੀ ਪਲਣੋਂ ਵੀ ਹੁੰਦੀ ਰਹਿੰਦੀ ਹੈ। ਆਪ ਨਾ ਜੰਮਦਾ ਨਾ ਮਰਦਾ, ਨਾ ਉਤਪਤ ਹੁੰਦਾ ਨਾ ਪਲਣੋਂ ਹੁੰਦੀ ਹੈ, ਆਪ ਦੋਹਾਂ ਹਾਲਤਾਂ ਤੋਂ ਨਿਆਰਾ ਰਹਿੰਦਾ ਪਰਮੇਸ਼ਵਰ।
ਪਵਣੈ ਖੇਲ ਕੀਆ ਸਭ ਥਾਈ,
ਇਸੇ ਪ੍ਰਕਾਰ ਧਰਤੀ ਧਰ ਤੋਂ ਉਪਾਏ ਧਰੀ ਧਰਮ, ਇਹ ਭਾਰਤ ਵਰਸ਼ ਦੀ ਜਿਹੜੀ ਧਰਤੀ ਹੈ ਇਹ ਪੈਦਾ ਕਰਕੇ ਧਰਮ ਦਾ ਸਥਾਨ ਬਣਾ ਕੇ ਰੱਖੀ ਹੋਈ ਹੈ।
ਉਤਪਤ ਪਰ ਲਓ ਆਪ ਨਿਰਾਲਾ,
ਇਸੇ ਪ੍ਰਕਾਰ ਸਾਧ ਸੰਗਤ ਜੀ ਧਰਤੀ ਜਿਹੜੀ ਬੁੱਧੀ ਹੈ ਪੈਦਾ ਕਰਕੇ ਧਰਮ ਦਾ ਸਥਾਨ ਬਣਾ ਕੇ ਕਾਇਮ ਰੱਖੀ ਹੈ, ਸਾਧ ਸੰਗਤ ਰੂਪੀ ਧਰਤੀ ਮਹਾਰਾਜ ਪੈਦਾ ਕਰਕੇ ਧਰਮ ਦਾ ਸਥਾਨ ਬਣਾਈ ਹੋਈ ਹੈ।
ਉਤਪਤ ਪਰ ਲਓ ਆਪ ਨਿਰਾਲਾ,
ਆਪ ਮਹਾਰਾਜ ਸ੍ਰਿਸ਼ਟੀ ਦੀ ਉਤਪਤੀ ਵੀ ਕਰਦਾ, ਪਰਲੋਂ ਵੀ ਕਰਦਾ, ਨਿਆਰਾ ਰਹਿੰਦਾ ਹੈ। ਜਿਹੜੇ ਉਤਪਤ ਹੋਏ ਹੈ ਕਾਮ ਕਰੋ ਲੋਭ ਮੋਹ ਹੰਕਾਰ, ਉਹਨਾਂ ਦੀ ਸੰਗਤ ਰੂਪੀ ਧਰਮਸਾਲ ਮਿਲ ਕੇ ਪਰਲੋਂ ਕਰ ਦਿੰਦਾ ਹੈ, ਸਰੂਪ ਦਾ ਗਿਆਨ ਪ੍ਰਾਪਤ ਸ਼ੁਭ ਗੁਣਾਂ ਦੀ ਉਤਪਤੀ ਕਰ ਦਿੰਦਾ ਹੈ, ਅਸ਼ੁਭ ਗੁਣਾਂ ਦੀ ਪਰਲੋਂ ਕਰ ਦਿੰਦਾ ਹੈ, ਆਪ ਨਿਆਰਾ ਰਹਿੰਦਾ, ਦੋਹਾਂ ਦਾ ਪ੍ਰਕਾਸ਼ਤਾ ਰਹਿੰਦਾ ਹੈ।
ਪਵਣੈ ਖੇਲ ਕੀਆ ਸਭ ਥਾਈ,
ਇਹ ਸਾਹ ਬਣ ਕੇ ਪਾਉਣ ਸਾਰਿਆਂ ਥਾਂ ਚ ਖੇਲ ਬਣਾਇਆ ਹੋਇਆ, ਕੌਂਤਕ ਬਣਾਇਆ ਹੋਇਆ,
ਕਲਾ ਖਿੱਚ ਢਾ,
ਜਦੋਂ ਮਹਾਰਾਜ ਸਾਹਿਬ ਕਲਾ ਖਿੱਚ ਲੈਂਦਾ ਉਸ ਵੇਲੇ ਢਾ ਦਿੰਦਾ, ਮੁਰਦਾ ਹੋ ਜਾਂਦੇ ਸਰੀਰ ਸਾਰੇ, ਅਸਰਦ ਉਸ ਪਿਆਰੇ ਦੀ ਕਥਾ ਹੈ।
ਭਾਰ ਅਠਾਰਾਂ ਮਾਲਣ ਤੇ,
ਜੇ ਮਾਰਾ ਅਠਾਰਾਂ ਭਾਰ ਜਿਹੜੀ ਬਨਸਪਤੀ ਹੈ ਇਹ ਸੱਚੇ ਪਾਤਸ਼ਾਹ ਤੇਰੀ ਮਾਲਣ ਰੱਖੀ, ਮਾਲੀ ਦੇ ਘਰ ਵਾਲੀ ਇਹ ਫੁੱਲ ਚੜਾ ਰਹੀ ਹੈ ਸਾਰਿਆਂ ਥਾਵਾਂ ਜਿੱਥੇ ਫੁੱਲ ਰਹੀ ਹੈ, ਫੁੱਲ ਅੰਤ ਜੋਤੀ, ਇਹ ਜੋਤੀ ਤੈਨੂੰ ਅਤਿਅੰਤ ਫੁੱਲ ਚੜ ਰਹੇ ਹੈ, ਇਹ ਮਾਲਣ ਰੱਖੀ ਹੋਈ ਹੈ ਜਿੱਥੇ ਜਿੱਥੇ ਫੁੱਲ ਖਿੜੇ ਹੋਏ ਹੈ। ਅਠਾਰਾਂ ਭਾਰ ਬਨਸਪਤੀ ਸਾਧ ਸੰਗਤ ਜੀ ਇੱਕ ਜਾਪ ਦੇ ਬਿਰਸ਼ ਦਾ ਪੱਤਾ ਲੈ ਲਈਏ ਤੇ ਭਾਰ ਚਾਰ ਮਣ ਦਾ ਮੰਨਿਆ ਹੈ, ਇਸ ਪ੍ਰਕਾਰ ਸਾਧ ਸੰਗਤ ਜੀ ਅਠਾਰਾਂ ਭਾਰ ਸਾਰੀ ਬਨਸਪਤੀ ਦੇ ਪੱਤੇ ਪੱਤੇ ਤੋਂ ਬਣ ਜਾਂਦੇ ਹੈ, ਇਸ ਪ੍ਰਕਾਰ ਅਠਾਰਾਂ ਭਾਰ ਮੰਨੇ ਹਨ। ਸਤਯੁਗ ਚ ਸੋਲਾਂ ਮਨ ਦਾ ਭਾਰ ਮੰਨਿਆ ਸੀ, ਤ੍ਰੇਤੇ ਵਿੱਚ ਬਾਰਾਂ ਮਨ ਦਾ ਭਾਰ ਮੰਨਿਆ ਸੀ, ਦੁਆਪਰ ਚ ਅਠਾਰਾਂ ਮਨ ਅੱਠ ਮਨ ਦਾ ਭਾਰ ਮੰਨਿਆ ਸੀ, ਕਲਯੁਗ ਚਾਰ ਮਨ ਕੱਚੇ ਦਾ ਭਾਰ ਮੰਨਿਆ ਹੈ। ਸੋ ਇਸ ਪ੍ਰਕਾਰ ਅਠਾਰਾਂ ਭਾਰ ਬਨਸਪਤੀ ਹੈ ਜਿਹੜੀ, ਇਹ ਤੇਰੀ ਮਾਰਾ ਮਾਲਣ ਹੈ, ਫੁੱਲ ਚੜਾਉਣ ਵਾਲੀ ਭੇਟਾ ਕਰਨ ਵਾਲੀ ਰੱਖੀ ਹੋਈ ਹੈ।
ਚੌਰ ਢੁੱਲੇ ਪਵਣ ਲੈ ਫੇਰੀ,
ਇਸੇ ਪ੍ਰਕਾਰ ਮਹਾਰਾਜ ਜਦੋਂ ਪਵਣ ਨਾਲ ਬਿਰਸ਼ ਫੇਰੇ ਲੈਂਦੇ ਹੈ, ਇਹ ਸੱਚੇ ਪਾਤਸ਼ਾਹ ਤੇਰੇ ਤੇ ਚੌਰ ਢੁੱਲ ਰਹੀ ਹੈ, ਇਹ ਚੌਰ ਹੋ ਰਹੀ ਹੈ ਸੱਚੇ ਪਾਤਸ਼ਾਹ ਆਪਦੇ ਉੱਪਰ। ਸਾਰੇ ਬਿਰਸ਼ ਬੂਟੇ ਜਦੋਂ ਹਵਾ ਨਾਲ ਫੇਰੀ ਲੈਂਦੇ ਹੈ, ਇਹ ਪੌਣ ਦੇਵਤਾ ਮਹਾਰਾਜ ਚੌਰ ਕਰ ਰਿਹਾ ਹੈ ਆਪਦੇ ਉੱਪਰ।
ਚੰਦ ਸੂਰਜ ਦੋਏ ਦੀਪਕ ਰਾਖੇ,
ਚੰਦ ਸੂਰਜ ਮਹਾਰਾਜ ਦੋ ਦੀਵੇ ਨਾ, ਇਹਨਾਂ ਚ ਕਦੇ ਬੱਤੀ ਪਾਉਣੀ ਪੈਂਦਾ, ਤੇਲ ਪਾਉਣਾ ਪੈਂਦਾ, ਇਹੋ ਜਿਹੇ ਬਣਾ ਕੇ ਰੱਖੇ ਬ੍ਰਹਿਮੰਡਾਂ ਚ ਪ੍ਰਕਾਸ਼ ਕਰਨ ਵਾਲੇ।
ਸੱਸ ਘਰ ਸੂਰ ਸਮਾਏ ਦਾ,
ਚੰਦਰਮਾ ਦੇ ਘਰ ਚ ਸੂਰਜ ਸਮਾ ਜਾਂਦਾ ਹੈ, ਉਸ ਵੇਲੇ ਦਿਨ ਚੜ ਜਾਂਦਾ ਹੈ। ਜਦੋਂ ਚੰਦਰਮਾ ਸੂਰਜ ਦੇ ਘਰ ਚ ਸਮਾ ਜਾਂਦਾ, ਉਦੋਂ ਰਾਤ ਪੈ ਜਾਂਦੀ ਹੈ। ਇਸ ਪ੍ਰਕਾਰ ਸੱਸ ਘਰ ਸੂਰ ਸਮਾਏ ਦਾ ਫੇਰ ਪੜੋ।
ਚੰਦ ਸੂਰਜ ਦੋਏ ਦੀਪਕ ਰਾਖੇ,
ਚੰਦ ਸੂਰਜ ਮਹਾਰਾਜ ਦੋ ਦੀਵੇ ਪ੍ਰਕਾਸ਼ ਕਰਨ ਵਾਸਤੇ ਰੱਖੇ ਬ੍ਰਹਿਮੰਡ ਦੇ ਅੰਦਰ।
ਸੱਸ ਘਰ ਸੂਰ ਸਮਾਏ ਦਾ,
ਚੰਦਰਮਾ ਦੇ ਘਰ ਵਿੱਚ ਜਦੋਂ ਸੂਰਜ ਸਮਾ ਜਾਂਦਾ, ਉਸ ਵੇਲੇ ਦਿਨ ਚੜ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਸਦੋ ਗੁਣ ਵਾਲਾ ਜਿਹੜਾ ਹਿਰਦਾ ਹੈ, ਉਸ ਹਿਰਦੇ ਦੇ ਅੰਦਰ ਜਦੋਂ ਸੂਰਜ ਗਿਆਨ ਸਮਾ ਜਾਂਦਾ, ਉਦੋਂ ਅਗਿਆਨ ਦਾ ਹਨੇਰਾ ਚੱਕਿਆ ਜਾਂਦਾ, ਗਿਆਨ ਦਾ ਦਿਨ ਚੜ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ। ਸਸਗੁਣ ਵਿਰਾਗ ਵਾਲੇ ਹਿਰਦੇ ਚ ਸੂਰ ਅਪਰੋਹ ਗਿਆਨ ਪਰਮੇਸ਼ਰ ਦਾ ਸਮਾ ਜਾਂਦਾ, ਮਿਲ ਜਾਂਦਾ। ਸ਼ਾਂਤੀ ਵਾਲੇ ਹਿਰਦੇ ਦੇ ਵਿੱਚ ਸੂਰਜ ਤਮੋ ਗੁਣ ਸਮਾ ਜਾਂਦਾ, ਲੈ ਹੋ ਜਾਂਦਾ ਹੈ।
ਪੰਖੀ ਪੰਚ ਉੱਡਰ ਨਹੀਂ ਧਾਵ ਹੈ,
ਜਾਨੀ ਜਿਹਨਾਂ ਨੂੰ ਆਪਦੇ ਸਰੂਪ ਦਾ ਗਿਆਨ ਹੋਇਆ ਹੈ, ਉਹਨਾਂ ਦੇ ਪੰਜ ਪੰਖੀ ਜਿਹੜੇ ਪੰਜ ਪ੍ਰਾਣ ਹਨ, ਇਹ ਉਡਾਰੀ ਮਾਰ ਕੇ ਕਿਸੇ ਲੋਕ ਨੂੰ ਦੌੜਦੇ ਨਹੀਂ। ਬ੍ਰਹਮ ਬੇਟੇ ਦੇ ਪ੍ਰਾਣ ਜਿਹੜੇ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ, ਉਹ ਤਾਂ ਸਰ ਸੰਗੇ ਜੀ ਉੱਡਦੇ ਘੋੜਦਾ ਮਿਲੇ, ਇਸ ਪ੍ਰਕਾਰ ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਘੋੜਦਾ, ਪ੍ਰਾਣਾਂ ਚ ਪ੍ਰਾਣ ਮਿਲ, ਪਵਨ ਚ ਪ੍ਰਾਣ ਮਿਲ ਜਾਂਦੇ ਹਨ, ਪਵਨਾਂ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਲੜ ਜਾਇਆ, ਆਈ ਹਾਲਤ ਹੋ ਜਾਂਦੀ ਹੈ।
ਸਫਲਿਓ
ਪੰਖੀ ਪੰਚ,
ਪੰਖੀ ਪੰਚ ਉੱਡਰ ਨਹੀਂ ਧਾਵ ਹੈ,
ਇਸੇ ਤਰ੍ਹਾਂ ਪੰਖੀ ਜਿਹੜੇ ਪ੍ਰਾਣ ਆ ਨਾ ਪੰਜ, ਉਹ ਉਡਾਰੀ ਮਾਰ ਕੇ ਬ੍ਰਹਮ ਗਿਆਨੀ ਦੇ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ, ਉਸੇ ਵਿੱਚ ਹੀ ਲੀਨ ਹੋ ਜਾਂਦੇ, ਤੱਤਾਂ ਚ ਤੱਤ ਮਿਲ ਜਾਂਦੇ ਹਨ, ਜੋਤ ਚ ਜੋਤ ਮਿਲ ਜਾਂਦੀ ਹੈ। ਇਸੇ ਤਰ੍ਹਾਂ ਪੰਖੀ ਜਿਹੜੇ ਪੰਜ ਗਿਆਨ ਇੰਦਰੀ ਹੈ, ਇਹ ਉੱਡ ਕਰਕੇ ਕਿਸੇ ਪਾਸੇ ਵਿਸ਼ੇ ਨੂੰ ਨਹੀਂ ਦੌੜਦੇ, ਫਿਰ ਇਕਾਗਰਤਾ ਨੂੰ ਪਾ ਲੈਂਦੇ ਹਨ। ਪੰਖੀ ਪੰਚ ਜਿਨ੍ਹਾਂ ਦੇ ਸਤ ਸੰਤੋਖ ਦਿਆ ਧਰਮ ਵਿਚਾਰ ਹੈ, ਉਹ ਉੱਡ ਕਰਕੇ ਕਾਮ ਕ੍ਰੋਧ ਦੀ ਕੁਸੰਗ ਚ ਨਹੀਂ ਦੌੜਦੇ, ਐਸੇ ਟਿਕਾਅ ਪਕੜਦੇ ਹਨ। ਪੰਖੀ ਪੰਚ ਉੱਡਣੀ ਧਾਵ ਹੈ, ਪੰਜ ਚੇਤਨ ਦੇ ਨਾਲ ਜਿਹੜੇ ਮਿਲ ਗਏ ਹਨ ਸਾਧ ਸੰਗਤ ਜੀ, ਉਹਨਾਂ ਨੂੰ ਜਿਨ੍ਹਾਂ ਦੇ ਤਾਈ ਵਿਵੇਕ ਰੂਪੀ ਪੰਖੀ ਦੀ ਪ੍ਰਾਪਤੀ ਹੋਈ ਹੈ, ਸਿਮਰਨ ਤੇ ਜਿਹੜਾ ਅਭਿਆਸ ਕਰਨਾ ਹੈ, ਸਿਮਰਨ ਕਰਨਾ ਹੈ, ਤੇ ਇੱਕ ਮਾਰਾ ਦੀ ਟੇਕ ਲੈਣੀ, ਇਹ ਖੰਭ ਹੈ ਜਿਸ ਦੇ, ਉਹ ਐਸੇ ਅਭਿਆਸੀ ਪੁਰਖ ਜਿਹੜੇ ਪੰਜ ਸੰਤ ਹੈ, ਉਹ ਡਾਰੀ ਮਾਰ ਕੇ ਵਾਸ਼ਨਾ ਕਰਕੇ ਮਹਾਰਾਜ ਨੂੰ ਛੱਡ ਕੇ ਹੋਰ ਪਾਸੇ ਸੰਸਾਰ ਵੱਲ ਨਹੀਂ ਦੌੜਦੇ ਹਨ।
ਸਫਲਿਓ ਬਿਰਖ ਅੰਮ੍ਰਿਤ ਫਲ ਪਾਵ ਹੈ,
ਉਹ ਸਹਿਜ ਗਿਆਨ ਫਲ ਦੇ ਸਤਿਗੁਰੂ ਸਾਹਿਬ ਬਿਰਸ਼ ਹੈ, ਜਿਨ੍ਹਾਂ ਦੀ ਸਤ ਸੰਗਤ ਜੀ ਸੁਭ ਗੁਣਾਂ ਦੇ ਪੱਤੇ ਲੱਗੇ ਹੋਏ ਹਨ, ਧਰਮ ਰੂਪੀ ਫੁੱਲ ਲੱਗੇ ਹੋਏ ਹਨ, ਬ੍ਰਹਮ ਗਿਆਨ ਰੂਪੀ ਫਲ ਲੱਗਾ ਹੋਇਆ ਹੈ, ਸਰਦਾ ਰੂਪੀ ਜੜ ਹੈ ਜਿਨ੍ਹਾਂ ਨੂੰ ਪ੍ਰਾਪਤ ਹੋਈ, ਉਹ ਸਾਧ ਸੰਗਤ ਜੀ ਸਹਿਜ ਗਿਆਨ ਫਲ ਦੇ ਗੁਰੂ ਸਾਹਿਬ ਬ੍ਰਹਮਾਨੰਦ ਰੂਪੀ ਰਸ ਨਾਲ ਭਰੇ ਹੋਏ ਹੈ, ਉਹ ਸਫਲੇ ਸਹਿਜ ਗਿਆਨ ਫਲ ਦੇ ਗੁਰੂ ਸਾਹਿਬ ਦਰਸ਼ ਮਿਲ ਗਏ ਉਹਨਾਂ ਨੂੰ, ਅੰਮ੍ਰਿਤ ਬ੍ਰਹਮਾਨੰਦ ਰੂਪੀ ਮੁਕਤ ਰੂਪੀ ਫਲ ਨੂੰ ਉਹ ਪਾਉਂਦੇ ਆ ਗੁਰਸਿੱਖ।
ਗੁਰਮੁਖ ਸਹਿਜ ਰਵੈ ਗੁਣ ਗਾਵੈ,
ਗੁਰਮੁਖ ਜਿਹੜੇ ਸ਼ਾਂਤੀ ਦੇ ਨਾਲ ਮਹਾਰਾਜ ਨੂੰ ਉਚਾਰਦੇ ਰਹਿੰਦੇ ਹੈ, ਹਰ ਵਕਤ ਮਹਾਰਾਜ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਹਨ।
ਹਰ ਰਸ ਚੋਗ ਚੁਗਾਏ ਦਾ,
ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜੋ ਸਤਿਗੁਰੂ ਹੈ, ਉਹਨਾਂ ਗੁਰਸਿੱਖਾਂ ਦੇ ਤਾਈ ਹਰੀ ਦੇ ਨਾਮ ਰਸ ਦਾ ਚੋਗਾ ਗੁਰੂ ਸਾਹਿਬ ਚ ਗਾਉਂਦੇ ਹਨ।
ਚਿਲ ਮਿਲ ਚਿਲਕੈ ਚੰਦ ਨਾ ਤਾਰਾ,
ਉਹ ਮਹਾਰਾਜ ਦਾ ਜਿਹੜਾ ਸਰੂਪ ਗੁਰਮੁਖਾਂ ਨੂੰ ਪ੍ਰਾਪਤ ਹੈ, ਉਹ ਕਿਹਾ ਜਿਹਾ ਹੈ ਜੀ, ਕਿਸ ਪ੍ਰਕਾਰ ਦਾ, ਜਿਵੇਂ ਮਹਾਰਾਜ ਚੰਦਰਮਾ ਹੁੰਦਾ, ਤਾਰਾ ਹੁੰਦਾ, ਇਹੋ ਜਿਹਾ ਹੈ, ਤਾਂ ਆਪ ਕਹਿੰਦੇ ਗੁਰਸਿੱਖੋ ਇਸ ਤਰ੍ਹਾਂ ਦਾ ਸਰੂਪ ਨਹੀਂ ਹੈ।
ਚਿਲ ਮਿਲ ਚਿਲਕੈ ਚੰਦ ਨਾ ਤਾਰਾ,
ਚਿਲ ਨਾਵਾਂ ਪ੍ਰਕਾਸ਼ ਦਾ, ਮਿਲਣਾ ਮਿਲਵਾਂ ਪ੍ਰਕਾਸ਼ ਹੈ ਉਸਦਾ, ਐਸਾ ਪ੍ਰਕਾਸ਼ ਹੈ ਮਿਲਣਾ, ਉਹ ਚੰਦ ਦਾ ਥੋੜੇ ਥਾਂ ਟਿੱਕੀ ਹੁੰਦੀ ਹੈ, ਚਾਨਣੀ ਸਾਰੇ ਹੁੰਦੀ ਹੈ, ਤਾਰਿਆਂ ਦੀ ਲਸ਼ਕ ਜੀ ਥੋੜੀ ਜੀ ਹੁੰਦੀ ਹੈ, ਕਿਉਂ ਐਸਾ ਵੱਜਵਾਂ ਪ੍ਰਕਾਸ਼ ਹੈ, ਮਿਲਵਾਂ ਪ੍ਰਕਾਸ਼ ਨਾ, ਉਹ ਜਿਹਾ ਚੰਦ ਦਾ ਪ੍ਰਕਾਸ਼ ਹੈ ਨਾ ਤਾਰਿਆਂ ਦਾ ਪ੍ਰਕਾਸ਼ ਹੈ। ਰਾਧਾ ਸਵਾਮੀ ਕਹਿੰਦੇ ਦੂਈ ਦਾ ਚੰਦ ਦਿਸਦਾ, ਫਿਰ ਕਹਿੰਦੇ ਪੁੰਨਿਆਂ ਦਾ ਚੰਦ ਦਿਸਦਾ, ਇਸ ਪ੍ਰਕਾਰ ਤਾਰਿਆਂ ਤੇ ਚੰਦਰਮਾ ਵਰਗਾ ਪ੍ਰਕਾਸ਼ ਨਹੀਂ ਹੈ।
ਸੂਰਜ ਕਿਰਨ ਨਾ ਬਿਜਲ ਗਹਿਣਾ,
ਉੱਥੇ ਜਿਵੇਂ ਖਜੂਰਾਂ ਲੱਗੀਆਂ ਹੁੰਦੀਆਂ, ਖਜੂਰ ਨੂੰ ਐ ਸੂਰਜ ਚਮਕ ਦੇ ਦੱਸਦੇ ਹੈ, ਇਹੋ ਜਿਹਾ ਪ੍ਰਕਾਸ਼ ਨਹੀਂ ਆਪ ਕਹਿੰਦੇ ਹਨ।
ਸੂਰਜ ਕਿਰਨ ਨਾ ਬਿਜਲ ਗਹਿਣਾ,
ਸੂਰਜ ਦੀਆਂ ਕਿਰਨਾਂ ਵਰਗਾ ਨਹੀਂ ਹੈ, ਤੇ ਗਹਿਣਾਰ ਆਕਾਸ਼ ਵਿੱਚ ਜਿਵੇਂ ਰਾਤ ਨੂੰ ਦਾਮਨ ਜੋ ਚਮਕ ਚੰਦਾਇਣ ਦੇਖ ਹੈ, ਇਸ ਪ੍ਰਕਾਰ ਰਾਤ ਨੂੰ ਬਿਜਲੀ ਦੇ ਪ੍ਰਕਾਸ਼ ਵਰਗਾ ਵੀ ਨਹੀਂ, ਆਕਾਸ਼ ਵਿੱਚ ਜਿਵੇਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਮਹਾਰਾਜ ਦੱਸੋ ਕਿਹਾ ਜਿਹਾ ਪ੍ਰਕਾਸ਼ ਹੈ।
ਅਕਥੀ ਕਥੋ ਚਿਹਨ ਨਹੀਂ ਕੋਈ,
ਦਸਵੇਂ ਦਵਾਰ ਵਿੱਚ ਜਿਵੇਂ ਚਮੁਖੀ ਦਾ ਦੀਵਾ ਹੁੰਦਾ, ਇਸ ਪ੍ਰਕਾਰ ਦਾ ਪ੍ਰਕਾਸ਼ ਮੰਨਦੇ ਹੈ ਜੋਗੀ, ਅਤੇ ਸਰੀਰ ਦੇ ਅੰਦਰ ਉਹ ਜਿਹੜਾ ਜਠਰਾਗਣ ਦੀ ਤੇਜ ਹੈ, ਉਹ ਜਿਵੇਂ ਬਿਜਲੀ ਦੀਆਂ ਤਾਰਾਂ ਚਮਕਦੀਆਂ, ਸਰੀਰ ਚ ਨਾੜਾਂ ਚਮਕਦੀਆਂ ਪ੍ਰਤੀਕਦੀਆਂ ਬਿਜਲੀ ਦੀ ਰੋਸ਼ਨੀ ਦੇ ਨਾਲ, ਇਸੇ ਪ੍ਰਕਾਰ ਜਠਰਾਗਨੀ ਦਾ ਤੇਜ ਹੁੰਦਾ ਹੈ, ਦੁੱਧ ਵਰਗਾ ਚਿੱਟਾ ਚਾਨਣ ਹਿਰਦੇ ਚ ਹੁੰਦਾ, ਹਿਰਦੇ ਦਾ ਚਾਨਣ ਹੁੰਦਾ ਹੈ, ਹਿਰਨ ਗਰਭ ਦਾ ਹਨੇਰੇ ਵਿੱਚ ਚਾਨਣ ਵਿੱਚ ਸਾਰਿਆਂ ਥਾਂ ਇੱਕੋ ਜਿਹਾ ਲਸ਼ਕ ਵੱਜਵਾਂ ਪ੍ਰਕਾਸ਼ ਠੰਡ ਪਾਉਣ ਵਾਲਾ ਪ੍ਰਤੀਕਦਾ, ਇਹੋ ਜਿਹਾ ਪ੍ਰਕਾਸ਼ ਵੀ ਨਹੀਂ। ਗੁਰੂ ਮਹਾਰਾਜ ਸਾਹਿਬ ਇਸ ਪ੍ਰਕਾਰ ਕਹਿੰਦੇ ਨਾ ਰੋਸ਼ਨੀਆਂ ਤੋਂ,
ਅਕਥੀ ਕਥੋ ਚਿਹਨ ਨਹੀਂ ਕੋਈ,
ਇਹ ਕਸਮ ਵਾਲੇ ਚਿਹਨ ਹਨ, ਇੱਕ ਸਾਂਤਕੀ ਪ੍ਰਕਾਸ਼ ਹੈ, ਇੱਕ ਰਾਜਸੀ ਪ੍ਰਕਾਸ਼ ਹੈ, ਇੱਕ ਤਾਮਸੀ ਪ੍ਰਕਾਸ਼ ਹੈ। ਤਾਮਸੀ ਪ੍ਰਕਾਸ਼ ਦਾ ਚੰਦ ਸੂਰਜ ਆਦਿਕ ਬਿਜਲੀ ਅਗਨੀ ਆਦਿਕਾਂ ਦਾ ਹੈ, ਅਤੇ ਰਾਜਸੀ ਪ੍ਰਕਾਸ਼ ਬਿਰਤੀ ਵਿੱਚ ਰੋਸ਼ਨੀ, ਬਿਰਤੀ ਪ੍ਰਕਾਸ਼ ਰੂਪ ਦੇ ਆਸਰੇ ਜਦੋਂ ਸਨਮੁਖ ਹੁੰਦੀ ਹੈ, ਉਹਦੇ ਵਿੱਚ ਰੋਸ਼ਨੀ ਦੀ ਪ੍ਰਤੀਤ ਹੁੰਦੀ ਹੈ, ਬੜਾ ਚਾਨਣ ਯਾਨੀ ਬੇਅੰਤੀ ਚੜ ਕੇ ਸੂਰਜ ਬੜਾ ਪ੍ਰਕਾਸ਼ ਹੁੰਦਾ, ਇਹ ਰਾਜਸੀ ਪ੍ਰਕਾਸ਼ ਹੈ, ਬਿਰਤੀ ਗੋਚਰ ਜਿਹੜਾ ਦਿਸਣ ਵਾਲਾ ਹੈ। ਫਿਰ ਸਾਂਤਕੀ ਪ੍ਰਕਾਸ਼ ਹੈ, ਸ਼ਾਸਤਰਾਂ ਦੇ ਗਿਆਨ ਦੀ ਸਮਝ ਪੈ ਜਾਣੀ, ਇਹ ਸਾਂਤਕੀ ਪ੍ਰਕਾਸ਼ ਹੈ। ਇਹਨੂੰ ਸਤੋ ਸੰਜਾਇ ਤੇ ਗਿਆਨਾਂ, ਇਸ ਪ੍ਰਕਾਰ ਦੇ ਜਿਹੜੇ ਗਿਆਨ ਹਨ, ਇਹੋ ਜਿਹਾ ਉਹ ਪ੍ਰਕਾਸ਼ ਨਹੀਂ। ਮਹਾਰਾਜ ਸਾਹਿਬ ਕਹਿੰਦੇ ਸੁਣੋ,
ਅਕਥੀ ਕਥੋ ਚਿਹਨ ਨਹੀਂ ਕੋਈ,
ਉਹ ਕਹਿਣ ਤੋਂ ਰਹਿਤ ਕਥਾ ਹੈ ਇਹ ਭਾਈ, ਉਹਦਾ ਚਿੰਨ੍ਹ ਨਹੀਂ ਕੋਈ ਸੂਰਜ ਵਰਗਾ, ਚੰਦ ਵਰਗਾ, ਤਾਰੇ ਵਰਗਾ, ਬਿਜਲੀ ਵਰਗਾ, ਆਕਾਸ਼ ਦੀ ਵਰਗਾ, ਇਹੋ ਜਿਹਾ ਪ੍ਰਕਾਸ਼ ਨਹੀਂ ਹੈ।
ਪੂਰ ਰਹਿਆ ਮਨ ਭਾਏ
ਮਾਰਾ ਹੈ, ਕਿਹਾ ਜਿਹਾ ਕਹਿੰਦੇ ਪੂਰਨ ਹੋ ਰਿਹਾ ਹੈ, ਉਹਦੇ ਪੂਰਨਤਾ ਦੀ ਕਿਸੇ ਪ੍ਰਕਾਰ ਦਾ ਫਰਕ ਨਹੀਂ, ਸਾਡੇ ਮਨ ਚ ਉਹ ਪਾਉਂਦਾ ਹੈ, ਜਿਨ੍ਹਾਂ ਦੇ ਮਨ ਚ ਇਹ ਪਾਉਂਦਾ ਹੈ ਉਹ ਸਾਰਿਆਂ ਥਾਂ ਹੀ ਪੂਰਨ ਹੈ। ਸੂਰਜ ਥੋੜੇ ਥਾਂ ਚਿੱਕੀ ਹੈ, ਚੰਦਰਮਾ ਦਾ ਵੀ ਐਵੇਂ ਹੈ, ਤਾਰਿਆਂ ਦਾ ਬਿਜਲੀ ਦੀ ਵੀ ਤਾਰ ਜੀ ਚਮਕਦੀ ਹੈ, ਉਹ ਇਹੋ ਜਿਹਾ ਪ੍ਰਕਾਸ਼ ਨਹੀਂ, ਉਹ ਸਾਰੇ ਥਾਂ ਚ ਪੂਰਨ ਹੋ ਰਿਹਾ, ਸਾਡੇ ਮਨ ਚ ਪਾਉਂਦਾ ਹੈ, ਉਸ ਪ੍ਰਕਾਸ਼ ਰੂਪ ਨੂੰ ਦੇਖਦੇ ਹਾਂ ਅਸੀਂ।
ਪਸਰੀ ਕਿਰਨ ਜੋਤ ਉਜਿਆਲਾ,
ਉਹਦੀ ਸੱਤਾ ਰੂਪੀ ਕਿਰਨ ਫੈਲੀ ਹੋਈ ਹੈ ਸਾਰੇ, ਉਹ ਜੋਤੀ ਸਰੂਪ ਦਾ ਹੀ ਚੰਦ ਸੂਰਜ ਵਿੱਚ ਜਿੰਨਾ ਪ੍ਰਕਾਸ਼ ਹੈ, ਉਸੇ ਦਾ ਉਜਾਲਾ ਪੈ ਰਿਹਾ, ਪ੍ਰਕਾਸ਼ ਹੋ ਰਿਹਾ ਹੈ।
ਕਰ ਕਰ ਦੇਖੇ ਆਪ ਦਿਆਲਾ,
ਉਹ ਇਸ ਤਰ੍ਹਾਂ ਚੰਦ ਨੂੰ, ਸੂਰਜ ਨੂੰ, ਪੌਣ ਨੂੰ, ਪਾਣੀ ਨੂੰ, ਤੱਤਾਂ ਨੂੰ, ਸਾਰਿਆਂ ਨੂੰ ਕਰਕੇ ਆਪ ਹੀ ਵੇਖਦਾ ਹੈ, ਕਰਕੇ ਉਤਪੱਤੀ, ਕਰਕੇ ਪਾਲਣਾ, ਇਸ ਪ੍ਰਕਾਰ ਆਪ ਹੀ ਵੇਖ ਰਿਹਾ ਹੈ, ਤੇ ਆਪ ਦਇਆ ਦਾ ਘਰ ਹੈ ਉਹ ਪਰਮੇਸ਼ਰ। ਕਰਿਆ ਜਿਨ ਸਰਵਣ, ਕਰਿਆ ਜਿਨ ਮੰਨਣ, ਉਹ ਵੇਖਦਾ ਆਪਦੇ ਸਰੂਪ ਨੂੰ, ਐਸਾ ਆਪਣਾ ਆਪੂ ਦਿਆਲੂ ਹੈ।
ਅਨਹਦ ਰੋਣ ਚੁਣਕਾਰ ਸਦਾ ਧੁਨ,
ਉੱਥੇ ਹੱਦ ਤੋਂ ਰਹਿਤ, ਜਿਹੜੇ ਕਹਿੰਦੇ ਸੰਖ ਸਾਨੂੰ ਸੁਣਦਾ ਹੈ, ਘੜਿਆਲ ਸੁਣਦੀ ਹੈ, ਅਤੇ ਬੀਨਾ ਸੁਣਦੀਆਂ, ਬਾਂਸਰੀਆਂ ਸੁਣਦੀਆਂ, ਮਰਦੰਗ ਸੁਣਦੇ ਹੈ, ਮਹਾਰਾਜ ਕਹਿੰਦੇ ਹੱਦ ਵਾਲੀਆਂ ਚੀਜ਼ਾਂ ਹੈ, ਉਹ ਹੈ ਅਨਹੱਦ, ਹੱਦ ਤੋਂ ਰਹਿਤ ਉਹ ਪ੍ਰਕਾਸ਼, ਇਹ ਹੱਦ ਵਾਲੀਆਂ ਚੀਜ਼ਾਂ ਨਹੀਂ। ਇਹ ਤਾਂ ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਹੜੀਆਂ ਜਿਹੜੀਆਂ ਬ੍ਰਹਿਮੰਡ ਚੀਜ਼ਾਂ ਸੁਣਦੇ, ਉਹ ਹੀ ਪਿੰਡ ਚ ਇਦੋਂ ਬਰੀਕ ਦਿਸਦੀਆਂ ਆਵਾਜ਼ਾਂ, ਬ੍ਰਹਿਮੰਡ ਵਿੱਚ ਜਿਹੜੀਆਂ ਮੋਟੀਆਂ ਹਨ, ਇਹ ਸੋਹਣੇ ਹਿੱਸਾ ਇਦੋਂ ਬਰੀਕ ਹਨ, ਦਸਵੇਂ ਦਵਾਰ ਦੀਆਂ ਜਿਹੜੀਆਂ ਰੋਸ਼ਨੀਆਂ ਤੇ ਬਾਜੇ ਹਨ, ਇਹ ਹੱਦ ਤੋਂ ਰਹਿ ਕੇ ਇੱਕ ਰਸ ਹੈ, ਰੁਣ ਸੁੰਦਰ ਚੁਣਕਾਰ ਹੈ, ਸਦਾ ਨਾਮ ਦੀ ਧੁਨ ਲਿਵ ਲੱਗੀ ਰਹਿੰਦੀ ਉਹਨਾਂ ਦੇ ਅੰਦਰ।
ਨਿਰਭਉ ਕੈ ਘਰ ਵਾਇਦਾ,
ਨਿਰਭਉ ਘਰ ਸਤਸੰਗਤ ਹੈ, ਸਤਸੰਗ ਦੇ ਵਿੱਚ ਉਹ ਵਾਇਦਾ ਵਜਾਉਂਦਾ ਹੈ, ਨਿਰਭਉ ਸਰੂਪ ਦਾ ਘਰ ਜੋ ਹੈ ਤੁਰਿਆ ਪਦ, ਉਸ ਵਿੱਚ ਸ਼ੁਰੂ ਕਰਕੇ ਇਹ ਜਪਾ ਜਾਪਦਾ ਵਾਜਾ ਵਜਾਉਂਦਾ ਹੈ।
ਅਨਹਦ ਵਾਜੈ ਭ੍ਰਮ ਭਉ ਭਾਜੈ,
ਜਦੋਂ ਹਫਤੇ ਰਾਜ ਪਰਮੇਸ਼ੁਰ ਵਾਜੈ ਉਚਾਰਨ ਕਰੀਦਾ ਹੈ, ਇੱਕ ਰਸ ਉਚਾਰਨ ਹੁੰਦਾ ਹੈ, ਉਦੋਂ ਭਰਮ ਨਹੀਂ ਰਹਿੰਦਾ। ਭੇਦ ਭਰਮ ਕਰਤਾ ਤੇ ਭਰਮ, ਸਤ ਪ੍ਰਕਾਰ ਦਾ ਭੈ ਵੀ ਭੱਜ ਜਾਂਦਾ, ਮਿਟ ਜਾਂਦਾ ਹੈ।
ਸਗਲ ਵਿਆਪ ਰਹਿਆ ਪ੍ਰਭ ਛਾਜੈ,
ਇਹ ਭਾਈ ਸਾਰੀਆਂ ਥਾਵਾਂ ਚ ਵਿਆਪਕ ਹੋ ਰਿਹਾ ਹੈ, ਉਹ ਪ੍ਰਭੂ ਐਸਾ ਛਾਜਾ ਸਜ ਰਿਹਾ ਹੈ। ਜਦੋਂ ਉਸ ਵਿੱਚ ਬਿਰਤੀ ਜੁੜ ਜਾਂਦੀ ਹੈ, ਉਦੋਂ ਉਸਦਾ ਸਜਣਾ ਪ੍ਰਾਪਤ ਹੁੰਦਾ, ਛਾਜਾ ਫਬਦਾ ਹੈ।
ਸਭ ਤੇਰੀ ਤੂੰ ਗੁਰਮੁਖ ਜਾਤਾ,
ਇਹ ਮਹਾਰਾਜ ਸਾਰੀ ਆਪ ਦੀ ਸ੍ਰਿਸ਼ਟੀ ਹੈ, ਤੇਰੇ ਤਾਂ ਹੀ ਗੁਰਮੁਖਾਂ ਨੂੰ ਗੁਰਾਂ ਦੁਆਰਾ ਜਾਣਿਆ ਹੈ।
ਦਰਸੋ ਹੈ ਗੁਣ ਗਾਏ ਦਾ,
ਜੋ ਮਹਾਰਾਜ ਆਪਦੇ ਗੁਣਾਂ ਨੂੰ ਗਾਉਂਦੇ, ਉਹ ਸਾਧ ਸੰਗਤ ਰੂਪੀ ਦਰਜ ਤੇਰੇ ਚ ਸੋਭਾ ਪਾਉਂਦੇ ਹਨ। ਦਰ ਗਿਆਨ ਚ ਸਥਿਤ ਹੁੰਦੇ ਹੈ, ਆਪਦੇ ਸੱਚੇ ਆਨੰਦ ਰੂਪ ਗੁਣਾਂ ਨੂੰ ਗਾਉਂਦੇ ਹੋਏ, ਕਥਨ ਕਰਦੇ ਹੋਏ।
ਆਦ ਨਿਰੰਜਨ ਨਿਰਮਲ ਸੋਈ,
ਆਦੀ ਸਾਰਿਆਂ ਦਾ ਮੁੱਢ ਰੂਪ ਹੈ। ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੈ, ਨਿਰਮਲ ਮਾਇਆ ਦੀ ਮੈਲ ਤੋਂ ਰਹਿਤ ਹੈ, ਸੋਈ ਆਪਣਾ ਸਭ ਦਾ ਆਤਮਾ ਰੂਪ ਹੈ।
ਅਵਰ ਨਾ ਜਾਣਾ ਦੂਜਾ ਕੋ,
ਅਸੀਂ ਤਾਂ ਮਹਾਰਾਜ ਅਵਰ ਅਸਥਾਨ ਚ ਹੋਰ ਕੋਈ ਦੂਸਰਾ ਜਾਣਦੇ ਹੀ ਨਹੀਂ, ਐਸਾ ਆਪਦਾ ਸਰੂਪ ਹੀ ਜਾਣਦੇ ਹਾਂ।
ਏਕ ਓਂਕਾਰ ਵਸੈ ਮਨ ਭਾਵੈ,
ਏਕ ਓਂਕਾਰ ਵਾਹਿਗੁਰੂ ਸਾਡੇ ਮਨ ਚ ਵਸਦਾ, ਤੂੰ ਸਾਡੇ ਮਨ ਚੰਗਾ ਲੱਗਦਾ ਹੈ।
ਹਉਮੈ ਗਰਭ ਗਵਾਏ ਦਾ,
ਜਿਨ੍ਹਾਂ ਦੇ ਅੰਦਰ ਹਉਮੈ ਦੇਹ ਵੀ ਹੈ, ਗਰਭ ਗੁਣਾਂ ਦਾ ਹੈ, ਇਹਨੂੰ ਮੇਟ ਦਿੰਦਾ, ਜਿਨ੍ਹਾਂ ਨੂੰ ਉਹਨਾਂ ਨੂੰ ਪ੍ਰਗਟ ਹੋ ਜਾਂਦੇ ਸੱਚੇ ਪਾਤਸ਼ਾਹ। ਇੱਕੋ ਓਂਕਾਰ ਸਰੂਪ, ਇੱਕੋ ਹੀ ਸਰੂਪ ਵਸਦਾ, ਸਾਰਿਆਂ ਦੇ ਮਨ ਚ ਪਾਉਂਦਾ ਹੈ, ਚੰਗਾ ਲੱਗਦਾ ਹੈ, ਅਤੇ ਸਿੱਖਾਂ ਦੀ ਹਉਮੈ ਦੇਹ ਦੀ ਗਰਭ ਗੁਣਾਂ ਦਾ ਮੇਲ ਦਿੰਦਾ ਹੈ।
ਅੰਮ੍ਰਿਤ ਪੀਆ ਸਤਿਗੁਰ ਦੀਆ,
ਜੇ ਮਹਾਰਾਜ ਆਪਦਾ ਅੰਮ੍ਰਿਤ ਅਸੀਂ ਪੀਤਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦਿੱਤਾ ਹੈ, ਬਖਸ਼ਿਸ਼ ਕੀਤੀ ਹੈ।
ਅਵਰ ਨਾ ਜਾਣਾ ਦੂਆ ਤੀਆ,
ਅਸੀਂ ਹੋਰ ਕਿਸੇ ਨੂੰ ਦੂਜੇ ਤੀਜੇ ਨੂੰ ਨਹੀਂ ਜਾਣਦੇ ਹਾਂ, ਅਸੀਂ ਤਾਂ ਇਉਂ ਜਾਣਦੇ ਹਾਂ ਕਿ ਮਹਾਰਾਜ ਆਪ ਨੂੰ ਅੰਮ੍ਰਿਤ ਦਿੱਤਾ ਹੈ, ਅਸੀਂ ਅੰਮ੍ਰਿਤ ਪੀਤਾ ਹੈ। ਬਾਬਾ ਜਵੰਦ ਸਿੰਘ ਜੀ ਰਾਜਾ ਸੰਸੀ ਵਾਲੇ ਹੋਏ ਹੈ, ਉਹਨਾਂ ਜਦੋਂ ਅੰਮ੍ਰਿਤਪਾਨ ਕੀਤਾ ਸੀ, ਪੁਜਾਰੀਆਂ ਨੇ ਝਗੜਾ ਪਾਇਆ ਅਕਾਲ ਤਖ਼ਤ ਤੇ ਕਿ ਦੂਜਾ ਪਿਆਰਾ ਕੌਣ ਸੀ, ਤੀਜਾ ਪਿਆਰਾ ਕੌਣ ਸੀ। ਉਹਦੇ ਚ ਪੰਜਾਂ ਪਿਆਰਿਆਂ ਵਿੱਚ ਇਸ ਪ੍ਰਕਾਰ ਸਾਧ ਸੰਗਤ ਜੀ ਸਿੰਘ ਜਿਹੜੇ ਸਨ, ਉਹ ਰਹਿਤ ਵਾਲੇ ਸਨ, ਬੰਦਗੀ ਵਾਲੇ ਸਨ, ਸਿਮਰਨ ਵਾਲੇ ਸਨ। ਇਸ ਪ੍ਰਕਾਰ ਸ਼ੰਕਾ ਕੀਤੀ ਪੁਜਾਰੀਆਂ ਨੇ, ਉਸ ਵੇਲੇ ਬਾਬਾ ਜਵੰਦ ਸਿੰਘ ਨੇ ਕਿਹਾ, ਭਾਈ ਮੈਂ ਤਾਂ ਇਉਂ ਜਾਣਦਾ ਵੀ ਅੰਮ੍ਰਿਤ ਪੀਆ ਸਤਿਗੁਰ ਦੀ ਆ, ਸਤਿਗੁਰੂ ਕਰਨਗੀ ਘਰ ਦਾ ਵਚਨ ਹੈ। ਬਾਬਾ ਸਪੂਰਨ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਸੋਢੀ ਹੋਏ ਹੈ, ਬੜੇ ਮਹਾਤਮਾ, ਉਹਨਾਂ ਬਜ਼ੁਰਗਾਂ ਦੇ ਤਾਈ ਭਾਈ ਮੰਨਾ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਅੱਜ ਅੰਮ੍ਰਿਤ ਪ੍ਰਚਾਰ ਦੀ ਸੇਵਾ ਹੋਣੀ ਹੈ, ਤੇ ਜਦੋਂ ਤੁਹਾਨੂੰ ਕਿਹਾ ਸਿੰਘਾਂ ਨੂੰ ਪੰਜਾਂ ਪੈਰਾਂ ਦੀ ਸੇਵਾ ਚ ਹੋਇਓ, ਤੁਸੀਂ ਸੱਤ ਵਚਨ ਕਹਿ ਕੇ ਕਿਉਂ ਲੱਗੇ ਹੋ। ਇਹ ਕਹਿਣ ਲੱਗੇ, ਭਾਈ ਕਿਉਂ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਚਨ ਹੈ, ਜਦੋਂ ਸਿੰਘ ਅੰਮ੍ਰਿਤ ਤਿਆਰ ਕਰਦੇ ਹੈ, ਉਦੋਂ ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜਾਂ ਸਿੰਘਾਂ ਚ ਆਪ ਅਸੀਂ ਲਾ ਕੇ ਨਿਵਾਸ ਕਰਦੇ ਹਾਂ। ਜਦੋਂ ਵਿਲਾਖੀ ਅੰਮ੍ਰਿਤ ਛਕਦਾ, ਉਸ ਵੇਲੇ ਅਸੀਂ ਪੰਜਾਂ ਪਿਆਰਾਂ ਦੇ ਸਰੂਪ ਵਿੱਚ ਆਪ ਸਥਿਤ ਹੋ ਕੇ ਉਹ ਸਿੰਘ ਦੇ ਆਪਣੇ ਹੱਥ ਦੇ ਉੱਤੇ ਚੋਲੇ ਨਾਲ ਉਹਦੇ ਮੂੰਹ ਚ ਪਾਉਣੇ ਹੈ, ਤੇ ਉਸ ਦੇ ਤਾਈਂ ਵਾਹਿਗੁਰੂ ਦਾ ਖਾਲਸਾ ਬਣਾਉਣੇ ਹੈ। ਇਹ ਗੱਲ ਹੈ, ਅਸੀਂ ਤਾਂ ਸੱਤ ਵਜਨ ਕਿਹਾ ਜੀ, ਧੁੱਖ ਰਹਿਤ ਕੋਈ ਨਾ ਹੋਵੇ, ਪੰਜ ਪਕਾਰ ਦੀ ਰਹਿਤ ਹੋਵੇ, ਬਾਣੀ ਦਾ ਨਿਜਵੀ ਹੋਵੇ, ਜੇ ਉਹ ਅੰਮ੍ਰਿਤ ਨਾ ਲੱਗਣਗੇ ਹੋਰ ਕਿਹਨੂੰ ਪਾਲਾਂਗੇ। ਜਿਹੜਾ ਹੋਵੇ ਕੁਰਹਿਤੀ ਆ, ਔਗੁਣ ਕੀਤੇ ਹੋਏ ਹੋਣ, ਉਹ ਪੰਜਾਂ ਪੈਰ ਦੀ ਸੇਵਾ ਚ ਲੱਗੇ ਤੇ ਉਹਦੀ ਗਲਤੀ ਹੈ। ਸੋ ਜੇ ਅਸੀਂ ਜਿੰਨੇ ਸਰੀਰ ਦੇ ਰੋਮ ਆ ਇੰਨੇ ਜਨਮ ਧਾਰੀਏ, ਤੇ ਫਿਰ ਅਸੀਂ ਉਪਾਸ਼ਨਾ ਕਰਕੇ ਚਾਹੀਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਅੰਦਰ ਆ ਕੇ ਨਿਵਾਸ ਕਰਨ, ਫਿਰ ਵੀ ਬੜਾ ਦੁਰਲੱਭ ਹੈ ਕਲਗੀ ਧਰ ਦਾ ਸਾਡੇ ਸਰੀਰ ਚ ਪ੍ਰਵੇਸ਼ ਹੋਣਾ। ਪਰ ਆਪਦੇ ਬਚਨ ਦੇ ਵਧੇ ਹੋਏ ਸਤਿਗੁਰੂ ਜੀ ਜਦੋਂ ਸਿੰਘਾਂ ਨੂੰ ਅੰਮ੍ਰਿਤ ਛਕਾਈਦਾ, ਉਦੋਂ ਪੰਜਾਂ ਪਿਆਰਾਂ ਚ ਪ੍ਰਵੇਸ਼ ਹੁੰਦੇ ਹੈ। ਇਸ ਕਰਕੇ ਮੈਂ ਕਿਹਾ, ਸੱਤ ਬਚਨ ਖਾਲਸਾ ਜੀ ਮੈਨੂੰ ਇਸ ਯਾਦ ਬਖਸ਼ਦੇ ਹੋ। ਇਹ ਹੈ ਸਾਧ ਸੰਗਤ ਜੀ ਗੁਰਸਿੱਖਾਂ ਦਾ ਯਕੀਨ ਤੇ ਵਿਸ਼ਵਾਸ ਸਤਿਗੁਰੂ ਕਲਗੀ ਧਰ ਦੇ ਪ੍ਰਵੇਸ਼ ਹੋਣ ਦਾ। ਸੋ ਕਹਿੰਦੇ ਹਨ,
ਅੰਮ੍ਰਿਤ ਪੀਆ ਸਤਿਗੁਰ ਦੀ,
ਭਾਈ ਅਸੀਂ ਅੰਮ੍ਰਿਤ ਪੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਾਨੂੰ ਬਖਸ਼ਿਆ ਹੈ।
ਅਵਰ ਨਾ ਜਾਣਾ ਦੂਆ ਤੀਆ,
ਅਸੀਂ ਨਹੀਂ ਜਾਣਦੇ ਕਿ ਦੂਆ ਪਿਆਰਾ ਕਿਸ ਯਾਦ ਦਾ ਸੀ, ਤੀਆ ਕਿਸ ਯਾਦ ਦਾ ਸੀ, ਕੌਣ ਸੀ। ਅਸੀਂ ਤਾਂ ਗੁਰੂ ਸਾਹਿਬ 5 ਇੰਚ ਵੱਸਦਾ ਹੈ, ਉਹਨੇ ਦਿੱਤਾ ਅੰਮ੍ਰਿਤ ਪੀਤਾ। ਇਹ ਬਾਬਾ ਜਵੰਦ ਸਿੰਘ ਜੀ ਰਾਜਾ ਸੰਸੀ ਵਾਲਿਆਂ ਨੂੰ ਪੁਜਾਰੀਆਂ ਨੂੰ ਉੱਤਰ ਦਿੱਤਾ ਸੀ ਗੁਰੂ ਸਾਹਿਬ ਦੀ ਤੁਕ ਦਾ। ਇਸੇ ਪ੍ਰਕਾਰ ਸਾਹਿਬ ਸੰਗੇ ਜੀ ਫਰਮਾਉਂਦੇ ਹਨ,
ਅੰਮ੍ਰਿਤ ਪੀਆ ਸਤਿਗੁਰ ਦੀ,
ਭਾਈ ਅੰਮ੍ਰਿਤ ਨਾਮ ਨੂੰ ਅਸੀਂ ਪੀਣਾ ਕੀਤਾ ਹੈ, ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ।
ਅਵਰ ਨਾ ਜਾਣਾ ਦੂਆ ਪੀਆ,
ਅਸੀਂ ਨਹੀਂ ਜਾਣਦੇ ਦੂਆ ਕੌਣ ਹੈ, ਇੱਕ ਰੱਬ ਤੇ ਦੂਜਾ ਪੈਗੰਬਰ ਵੀ ਸਿਫਾਰਸ਼ੀ ਦੀ ਭਰੂ, ਉਹ ਰੱਬ ਨਾਲ ਮਿਲੂ ਮੁਸਲਮਾਨਾਂ ਦਾ ਮਤ, ਤੇ ਪੈਗੰਬਰ ਸਾਹਿਬ ਮੁਹੰਮਦ ਸਾਹਿਬ ਦੀ ਸਿਫਾਰਸ਼ ਬਿਨਾਂ ਖੁਦਾ ਨੂੰ ਕਬੂਲ ਨਹੀਂ ਕਰਨਾ। ਪਰ ਜਿੱਤਦਾ ਲੱਖ ਮੁਹੰਮਦ ਆ ਲੱਖ ਬ੍ਰਹਮੇ ਵਿਸ਼ਨ ਮਹੇਸ਼, ਉੱਥੇ ਕਿਹਦੀ ਸਿਫਾਰਸ਼ ਦੀ ਲੋੜ ਹੈ, ਉਹ ਬੇਵਜ਼ੀਰ ਹੈ। ਇਸ ਕਰਕੇ ਦੂਇਆਂ ਨੂੰ ਨਹੀਂ ਅਸੀਂ ਜਾਣਦੇ। ਤੇ ਤੀਆ ਤਿੰਨ ਜਿਹੜੇ ਹਨ ਈਸਾਈਆਂ ਦਾ ਮਤ ਹੈ, ਇੱਕ ਦਾ ਕਹਿੰਦੇ ਖੁਦਾ ਹੈ, ਖੁਦਾ ਦਾ ਇਕਲੌਤਾ ਬੇਟਾ ਈਸਾ ਹੈ, ਤੇ ਇੱਕ ਰੂਹ ਕਦਸ ਹੈ ਜਿਹੜੀ ਮਰੀਆਂ ਦੇ ਪੇਟ ਦੇ ਵਿੱਚ ਕਬੂਤਰ ਬਣ ਕੇ ਪ੍ਰਵੇਸ਼ ਹੋਈ ਸੀ, ਉਹ ਤਿੰਨ ਮੰਨਦੇ ਹੈ। ਸੋ ਭਾਈ ਮਹਾਰਾਜ ਸਾਹਿਬ ਕਹਿੰਦੇ ਨਾ, ਅਸੀਂ ਭਾਈ ਦੋਵਾਂ ਨੂੰ ਜਾਣਦੇ ਹਾਂ, ਮੁਸਲਮਾਨਾਂ ਨੇ ਪੈਗੰਬਰ ਨੂੰ ਖੁਦਾ ਦਾ ਭੇਜਿਆ ਹੋਇਆ ਮੰਨਿਆ ਹੈ, ਤੇ ਤਿੰਨ ਇਹਨਾਂ ਨੇ ਇੱਕ ਰੂਹ ਕਦਸ ਤੇ ਇੱਕ ਈਸਾ ਇਕਲੌਤਾ ਬੇਟਾ ਤੇ ਖੁਦਾ ਤਿੰਨ ਮੰਨੇ ਹੈ, ਇਹਨਾਂ ਤਿੰਨਾਂ ਨੂੰ ਨਹੀਂ ਜਾਣਦੇ। ਅਸੀਂ ਤਾਂ ਸਤਿਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦਿੱਤਾ ਹੈ, ਉਸ ਨੂੰ ਪੀ ਕੇ ਨਿਹਾਲ ਹੋਏ ਹਾਂ। ਇਹ ਦੋਹਾਂ ਦੇ ਮਤ ਦਾ ਛੱਡ ਕੇ ਗੁਰਮਤ ਨੂੰ ਧਾਰਨ ਕਰਨਾ ਇਸ ਤਰੀਕੇ ਦੇ ਨਾਲ, ਇਸੇ ਪ੍ਰਕਾਰ ਫਰਮਾਉਂਦੇ ਹਨ,
ਅਵਰ ਨਾ ਜਾਣ ਅੰਮ੍ਰਿਤ ਪੀਆ ਸਤਿਗੁਰ ਦੀ,
ਅੰਮ੍ਰਿਤ ਨਾਮ ਅਸੀਂ ਪੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ।
ਅਵਰ ਨਾ ਜਾਣਾ ਦੂਆ ਪੀਆ,
ਅਵਰ ਅਸੀਂ ਨਹੀਂ ਜਾਣਦੇ ਸਾਨ ਦੀ ਦੂਆ ਦੁਆਇਤ ਨੂੰ। ਅਗਿਆਨ ਦੇ ਦੋ ਸੁਭਾਅ ਹਨ, ਜਿਸ ਪ੍ਰਕਾਰ ਅਪਾਨਾ ਪਾਤ ਸੱਤਾ ਤੇ ਸੱਤਾ ਪਾਤ ਸੱਤਾ ਜਿਹੜੀ ਹੈ, ਵਖੇਪ ਸ਼ਕਤੀ ਤੇ ਅਵਰਨ ਸ਼ਕਤੀ, ਇਹ ਦੋ ਸ਼ਕਤੀਆਂ ਵਾਲੇ ਅਗਿਆਨ ਨੂੰ ਵੀ ਨਹੀਂ ਜਾਣਦੇ, ਤੇ ਤੀਆ ਤਿੰਨਾਂ ਗੁਣਾਂ ਨੂੰ ਰਾਜਸੀ ਤਾਮਸੀ ਸ਼ਾਂਤਕੀ ਸੁਭਾਅ ਨੂੰ ਵੀ ਨਹੀਂ ਜਾਣਦੇ, ਇਹਨਾਂ ਤੋਂ ਸੁਤੰਤਰ ਹਾਂ। ਸਤਿਗੁਰਾਂ ਨੂੰ ਬਖਸ਼ਿਆ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ ਹੈ ਪਰਮੇਸ਼ੁਰ ਹੈ, ਅਪਰ ਪ੍ਰਕਿਰਤੀ ਉਰੇ ਹੈ ਸਾਰੀ, ਅਤੇ ਉਹ ਪਰੰਪਰ ਪਰੇ ਤੋਂ ਪਰਾ ਰੂਪ ਹੈ, ਬ੍ਰਹਮਾ ਆਦਿਕਾਂ ਤੋਂ ਵਿਸ਼ਨ ਆਦਿਕਾਂ ਦਾ ਵੀ ਪਰਾ ਹੈ, ਵਿਰਾਟ ਦਾ ਹਿਰਨ ਗਰਭ ਦਾ ਸੂਤਰ ਆਤਮਾ ਵਿਆਕ੍ਰਿਤ ਆਦਿਕਾਂ ਦਾ,
ਪਰਖ ਖਜ਼ਾਨਾ ਪਾਏ ਦਾ,
ਜਿਹਨਾਂ ਨੂੰ ਮਹਾਰਾਜ ਸਾਹਿਬ ਪਰਖ ਲੈਂਦੇ ਹੈ, ਜਿਹੜਾ ਸਾਧ ਸੰਗਤ ਜੀ ਸਰੀਰ ਤੋਂ ਅੰਦਰ ਪ੍ਰਾਣ ਹਨ, ਇੰਦਰੇ ਹਨ, ਇੰਦਰੀਆਂ ਤੋਂ ਅੰਦਰ ਪ੍ਰਾਣ ਹਨ, ਪ੍ਰਾਣਾਂ ਤੋਂ ਅੰਦਰ ਸਾਧ ਸੰਗਤ ਜੀ ਮਨ ਹੈ, ਮਨ ਦੇ ਅੰਦਰ ਬੁੱਧ ਹੈ, ਬੁੱਧ ਦੇ ਅੰਦਰ ਪ੍ਰਕਿਰਤੀ ਹੈ, ਉਹ ਪ੍ਰਕਿਰਤੀ ਤੋਂ ਵੀ ਪਰੇ ਤੋਂ ਪਰੇ ਹੈ। ਇਸੇ ਪ੍ਰਕਾਰ ਮਨੁੱਖਾਂ ਤੋਂ ਪਰੇ ਦੇਵਤੇ ਹਨ, ਦੇਵਤਿਆਂ ਤੋਂ ਪਰੇ ਸਾਧ ਸੰਗਤ ਜੀ ਇੰਦਰ ਆਦਿਕ ਹਨ, ਇੰਦਰ ਆਦਿਕਾਂ ਤੋਂ ਪਰੇ ਬ੍ਰਹਸਪਤ ਆਦਿਕ ਹਨ, ਬ੍ਰਹਸਪਤ ਆਦਿਕਾਂ ਤੋਂ ਪਰੇ ਬ੍ਰਹਮ ਆਦਿਕ ਹਨ, ਇਉਂ ਪਰੇ ਤੋਂ ਪਰੇ ਸਰੂਪ ਹੈ ਪਰਮੇਸ਼ਵਰ ਦਾ।
ਪਰਖ ਖਜ਼ਾਨਾ ਪਾਏ
ਜਿਹੜੇ ਉਸ ਪਰੰਪਰ ਪਰਮੇਸ਼ਵਰ ਪਰੇ ਤੋਂ ਪਰੇ ਸਰੂਪ ਦੇ ਵਿਆਸੀ ਹੋਏ ਹੈ, ਉਹਨਾਂ ਨੂੰ ਪਰਖ ਕਰਕੇ ਸੱਚੇ ਪਾਤਸ਼ਾਹ ਖਜ਼ਾਨੇ ਆਪ ਦੀ ਪ੍ਰਵਾਨਗੀ ਚ ਪਰਖ ਖਜ਼ਾਨੇ ਪਾਇਆ ਸਰਾਫੀ, ਫਿਰ ਨਾ ਹੀ ਤਾਈ ਜਾਹੇ, ਉਹ ਸਰਾਫ ਪਰਮੇਸ਼ਵਰ ਪਰਖ ਕੇ ਖਜ਼ਾਨੇ ਆਪ ਦੇ ਸਰੂਪ ਰੂਪੀ ਖਜ਼ਾਨੇ ਚ ਪਾ ਲੈਂਦਾ, ਮੁੜ ਕੇ ਗਰਭ ਵਿਚ ਨੀ ਉਹਨਾਂ ਨੂੰ ਗੜਨਾ ਪੈਂਦਾ, ਨਰਕ ਚ ਨੀ ਸੜਨਾ ਪੈਂਦਾ, ਕਿਉਂ ਪਰਖ ਕੇ ਆਪਦੇ ਸਰੂਪ ਰੂਪੀ ਖਜ਼ਾਨੇ ਚ ਪ੍ਰਵਾਨਗੀ ਚ ਪਾ ਲੈਂਦਾ।
ਗਿਆਨ ਧਿਆਨ ਸੱਚ ਗਹਿਰ ਗੰਭੀਰਾ,
ਭਾਈ ਸਾਡਾ ਗਿਆਨ ਜਿਹੜਾ ਹੈ ਤੇ ਸਾਡਾ ਜਿਹੜਾ ਧਿਆਨ ਹੈ ਸੱਚਾ ਪਰਮੇਸ਼ਵਰੀ ਗਹਿਰ ਨਿਰਹਲ ਤੇ ਗੰਭੀਰ ਡੂੰਘਾ ਹੈ, ਸਭ ਕੁਝ ਸਾਡਾ ਪਰਮੇਸ਼ਵਰੀ ਹੈ। ਸਰਗੁਣ ਸਰੂਪ ਦਾ ਜਿਹੜਾ ਧਿਆਨ ਕਰਨਾ ਹੈ, ਨਿਰਗੁਣ ਸਰੂਪ ਦਾ ਜਿਹੜਾ ਗਿਆਨ ਹੈ, ਉਹ ਸੱਚ ਸਰੂਪ ਹੀ ਹੈ, ਗਹਿਰ ਨਿਰਹਲ ਹੈ, ਗੰਭੀਰ ਡੂੰਘਾ ਹੈ, ਅਤੁੱਲ ਅਸਪਰਸ਼ ਰੂਪ ਹੈ।
ਕੋਈ ਨਾ ਜਾਣੇ ਤੇਰਾ ਚੀਰਾ,
ਕੇ ਮਹਾਰਾਜ ਤੇਰੇ ਚੀਰਾ ਹੱਦ ਨੂੰ ਨੀ ਕੋਈ ਜਾਣ ਸਕਦਾ, ਤੇਰੇ ਦਫ਼ਤਰ ਨੂੰ ਨੀ ਕੋਈ ਜਾਣ ਸਕਦਾ, ਤੇਰੇ ਹੁਕਮ ਰੂਪੀ ਚੀਰਾ ਚਿੱਠੇ ਨੂੰ ਨੀ ਕੋਈ ਜਾਣ ਸਕਦਾ। ਇਸ ਪ੍ਰਕਾਰ ਮਹਾਰਾਜ ਇਹ ਚੀਰ ਕਾਲ ਰੂਪੀ ਜਿਹੜਾ ਸੱਚੇ ਪਾਤਸ਼ਾਹ ਇਹ ਤੇਰਾ ਚੀਰਨ ਵਾਲਾ ਸ਼ਸਤਰ ਹੈ, ਇਹਨੂੰ ਵੀ ਕੋਈ ਸਮਝ ਨੀ ਸਕਦਾ, ਸਭ ਕਾਲ ਦੇ ਬਸ ਹੈ। ਮਾਇਆ ਰੂਪੀ ਚੀਰ ਪੁਸ਼ਾਕ ਕਵਾ ਜਿਹਦੇ ਚ ਸਾਰੇ ਲਪੇਟੇ ਪਏ ਹੈ, ਕਿਉਂ ਤੇਰੀ ਹੱਦ ਨੂੰ ਦਫ਼ਤਰ ਨੂੰ ਕੋਈ ਜਾਣ ਨੀ ਸਕਦਾ।
ਜੇਤੀ ਹੈ ਤੇਤੀ ਤੁਧ ਜਾਚੈ,
ਜਿਤਨੀ ਮਾਰਾ ਸ੍ਰਿਸ਼ਟੀ ਹੈ ਸਾਰੀ ਆਪਦੇ ਪਾਸੋਂ ਜਾਚਾ ਮੰਗਦੀ ਹੈ।
ਕਰਮ ਮਿਲੈ ਸੋ ਪਾਏ,
ਜਿਨ੍ਹਾਂ ਦੇ ਤੇ ਗੁਰਾਂ ਦੀ ਕਿਰਪਾ ਹੁੰਦੀ ਹੈ, ਨਿਸ਼ਕਾਮ ਕਰਮ ਕੀਤੇ ਹੁੰਦੇ ਹੈ ਉਹ ਸਤਿਗੁਰਾਂ ਦੇ ਨਾਲ ਮਿਲਦਾ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਅੰਮ੍ਰਿਤ ਨਾਮ ਮਿਲਦਾ ਹੈ, ਨਾਮ ਕਰਕੇ ਤੇਰੇ ਸਰੂਪ ਨੂੰ ਪਾ ਲੈਂਦਾ ਹੈ।
ਕਰਮ ਧਰਮ ਸੱਚ ਹਾਥ ਤੁਮਾਰੇ,
ਇਸ ਦੇ ਮਾਰਸ਼ਾ ਜਿਹੜੇ ਜੀਆਂ ਦੇ ਸਕਾਮ ਕਰਮ ਹੈ ਜਾਂ ਕੋਈ ਜਗ ਆਦਿਕ ਧਰਮ ਹਨ ਇਹ ਸੱਚੇ ਪਾਤਸ਼ਾਹ ਤੇਰੇ ਅਧੀਨ ਹਨ ਸਾਰੇ।
ਬੇਪਰਵਾਹ ਅਖੁੱਟ ਭੰਡਾਰ,
ਆਪ ਹੀ ਮਾਰਾ ਨਿਸ਼ਕਾਮ ਕਰਮਾਂ ਰੂਪੀ ਕਰਮ ਕਰਮ ਬਖਸ਼ੀ ਤੇਰੀ, ਇਸੇ ਪ੍ਰਕਾਰ ਕਰਮ ਧਰਮ ਅੰਤਾ ਕਰਨ ਸੰਸਕਾਰਾਂ ਦੇ ਸਹਿਤ ਹੋਣਾ ਜੇ ਤਿੰਨਾਂ ਦੇ
ਸੱਚ ਹਾਥ ਤੁਮਾਰੇ,
ਸੱਚੇ ਪਾਤਸ਼ਾਹ ਦੇ ਹੱਥਾਂ ਅਧੀਨ ਰੱਖੇ ਹੋਏ ਆ ਸਾਰੇ।
ਬੇਪਰਵਾਹ ਅਖੁੱਟ ਭੰਡਾਰ,
ਬੇਪਰਵਾਹ ਹੋ ਬੇਖਾਸ਼ ਹੋ, ਕਿਸੇ ਦੀ ਪਰਵਾਹ ਨੀ ਤੁਹਾਡੇ ਤਾਈ, ਕਿਸੇ ਦੇ ਨਿਆਜ ਸਥਿਰ ਨੀ ਤੇ ਖੁਸ਼ ਹੋਣ ਵਾਲੇ ਨੀ ਹੋ, ਅਖੁੱਟ ਮੁੱਕਣ ਤੋਂ ਰਹਿਤ ਭਗਤਾਂ ਦੇ ਹਿਰਦੇ ਸਤਿਗੁਰਾਂ ਦਾ ਹਿਰਦੇ ਭੰਡਾਰੇ ਭਰੇ ਹੋਏ ਹਨ।
ਤੂੰ ਦਿਆਲ ਕਿਰਪਾਲ ਸਦਾ ਪ੍ਰਭ,
ਮਹਾਰਾਜ ਪਿੱਛੇ ਵੀ ਦਿਆਲੂ ਸੀ ਹੁਣ ਵੀ ਕਿਰਪਾਲੂ ਹੈ, ਸਦਾ ਸਦਾ ਪ੍ਰਭੂ ਅੱਗੇ ਨੂੰ ਵੀ ਰੱਖਿਆ ਕਰਨ ਵਾਲੇ ਹੋਵੇਗੇ।
ਆਪੇ ਮੇਲ ਮਿਲਾਇਆ,
ਸਤਿਗੁਰਾਂ ਦੇ ਮੇਲ ਚ ਮਿਲਾ ਦਿੰਦਾ ਹੈ, ਜਿਨ੍ਹਾਂ ਨੂੰ ਆਪਣੇ ਤੁੰਗ ਪਦ ਦੇ ਅਰਸ ਦੇ ਮੇਲ ਚ ਮਿਲਾਉਣਾ ਉਹਨੂੰ ਆਪੇ ਤਦ ਪਦ ਲੱਖ ਅਰਸ ਮੇਲ ਚ ਮਿਲਾ ਲੈਂਦਾ ਹੈ।
ਆਪੇ ਦੇਖ ਦਿਖਾਵਾ ਆਪੇ,
ਆਪ ਹੀ ਮਹਾਰਾਜ ਸਾਰਿਆਂ ਦੇ ਕਰਤੱਵਾਂ ਨੂੰ ਵੇਖਣ ਵਾਲਾ ਹੈ, ਆਪ ਹੀ ਸੱਚੇ ਪਾਤਸ਼ਾਹ ਜੀਆਂ ਦੇ ਪਾਪਾਂ ਪੁੰਨਾਂ ਨੂੰ ਵੇਖਣ ਵਾਲਾ ਹੈ, ਤੇ ਆਪ ਹੀ ਦਿਵ ਦ੍ਰਿਸ਼ਟੀ ਦੇ ਕੇ ਆਪਦੇ ਤੱਤ ਵਿੱਚ ਪਿਆਰਿਆਂ ਨੂੰ ਦਿਖਾ ਦਿੰਦਾ ਭਗਤਾਂ ਜਿਹਨੂੰ ਕਿ ਇਹਨਾਂ ਦੀ ਇਹ ਹਾਲਤ ਹੈ। ਆਪਣੇ ਸਰੂਪ ਨੂੰ ਗੁਰੂ ਰੂਪ ਹੋ ਕੇ ਦੇਖਣ ਵਾਲੇ ਹੋ, ਅਧਿਕਾਰੀਆਂ ਨੂੰ ਦਿਖਾਉਣ ਵਾਲੇ ਹੋ।
ਆਪੇ ਥਾਪ ਉਠਾਪੇ ਆਪੇ,
ਆਪੇ ਹੀ ਥਾਪ ਜਗਤ ਨੂੰ ਪੈਦਾ ਕਰਨ ਵਾਲਾ ਹੈ, ਪੈਦਾ ਕਰਕੇ ਇਸਤ ਕਰਨ ਵਾਲਾ ਹੈ, ਪਾਲਣਾ ਕਰਕੇ ਆਪੇ ਉਠਾਪੇ ਪਰਲੋ ਕਰਨ ਵਾਲਾ ਲੈ ਕਰਨ ਵਾਲਾ ਹੈ।
ਆਪੇ ਜੋੜ ਵਿਛੋੜੇ ਕਰਤਾ,
ਮਾਰਾ ਕਰਮਾਂ ਦੇ ਅਨੁਸਾਰ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਜੀਆਂ ਨੂੰ ਕੋਈ ਪੁੱਤਰ ਹੈ, ਕੋਈ ਧੀ ਹੈ, ਕੋਈ ਇਸਤਰੀ ਹੈ, ਕੋਈ ਮਾਤਾ ਹੈ, ਕੋਈ ਪਿਤਾ ਹੈ, ਇਹਨਾਂ ਦੇ ਜੋੜ ਕਰਨ ਵਾਲਾ ਵੀ ਕਰਮਾਂ ਦੇ ਲੈਣੇ ਦਿਨ ਦੇ ਸੰਬੰਧ ਨਾਲ ਸਾਰੇ ਇਕੱਠੇ ਹੋਏ ਹੈ, ਫਿਰ ਜਦੋਂ ਪਤਾ ਲਾ ਉਹਦੀ ਮੁੱਕ ਜਾਂਦੀ, ਵਿਛੋੜਨ ਵਾਲਾ ਵੀ ਆਪ ਹੀ ਹੈ।
ਆਪੇ ਮਾਰ ਜੀਵਾ,
ਪੁਰਖ ਆਪ ਹੀ ਸਾਰਿਆਂ ਦੇ ਤਾਈ ਪਰਾਲਵ ਸਮਾਪਤ ਹੋਣ ਤੋਂ ਸਮਾਪਤ ਹੀ ਕਰ ਦਿੰਦਾ, ਮਾਰ ਦਿੰਦਾ, ਆਪ ਹੀ ਜਦੋਂ ਸੰਚਿਤ ਕਰਮਾਂ ਦੀ ਫੇਰ ਪਰਾਲਵ ਹੋਰ ਬਣ ਜਾਂਦੀ ਹੈ, ਜੀਆਂ ਦੇ ਕਰਮ ਫਲ ਦੇਣ ਨੂੰ ਸਨਮੁਖ ਹੁੰਦੇ ਹੈ, ਫਿਰ ਜਿਉਂਦੇ ਕਰ ਦਿੰਦਾ, ਜੀਵਨ ਪਾ ਦਿੰਦਾ ਹੈ।
ਜੇਤੀ ਹੈ ਤੇਤੀ ਤੁਧ ਅੰਦਰ,
ਇਸੇ ਪ੍ਰਕਾਰ ਫੇਰ ਕੋਲੋਂ ਦੇਖ,
ਆਪ ਦੇਖਾ ਆਪੇ ਦੇਖੈ ਆਪੇ ਦੇਖ,
ਆਪੇ ਥਾਪ ਉਥਾਪੇ
ਆਪੇ ਥਾਪ ਉਥਾਪੇ ਆਪੇ,
ਆਪ ਹੀ ਮਹਾਰਾਜ ਜੀ ਥਾਪ ਕਰਕੇ ਸ਼ੁਭ ਗੁਣਾਂ ਨੂੰ ਉਥਾਪੇ ਅਸ਼ੁਭ ਗੁਣਾਂ ਦੀ ਪਾਲਣਾ ਵੀ ਆਪ ਹੀ ਕਰਨ ਵਾਲਾ ਹੈ। ਥਾਪ ਕੇ ਗਿਆਨ ਚ ਸਿੱਧ ਕਰਕੇ ਉਥਾਪਣ ਵਾਲਾ ਗਿਆਨ ਦੀ ਪਾਲਣਾ ਕਰਨ ਵਾਲਾ ਹੈ।
ਆਪੇ ਜੋੜ ਵਿਛੋੜੇ ਕਰਤਾ,
ਆਪ ਹੀ ਮਹਾਰਾਜ ਸ਼ਬਦ ਵਿੱਚ ਸੁਰਤ ਨੂੰ ਜੋੜ ਕਰਕੇ ਜੰਮਣ ਮਰਨ ਵੱਲੋਂ ਵਿਛੋੜ ਲੈਂਦਾ ਕਰਤਾ ਪੁਰਖ ਜੀ।
ਆਪੇ ਮਾਰ ਜੀਵਾ,
ਮਾਰਾ ਜੀਵਤ ਭਾਵ ਤੋਂ ਮਾਰ ਕੇ ਆਪਦੇ ਸਰੂਪ ਵੱਲ ਜਿਉਂਦੇ ਕਰ ਲੈਂਦਾ ਹੈ।
ਜੇਤੀ ਹੈ ਤੇਤੀ ਤੁਧ ਅੰਦਰ,
ਸੱਚੇ ਪਾਤਸ਼ਾਹ ਜਿੰਨੀ ਸਾਰੀ ਸ੍ਰਿਸ਼ਟੀ ਹੈ ਇਹ ਤਤਨੀ ਸਾਰੀ ਆਪਦੇ ਅੰਤਰਗਤ ਹੀ ਹੈ, ਆਪਦੇ ਉਦਰ ਵਿੱਚ ਹੀ, ਆਪਦੇ ਸੰਕਲਪ ਵਿੱਚ ਹੀ ਰੱਖੀ ਹੋਈ ਹੈ। ਜਿਵੇਂ ਆਪਣੇ ਸਰੀਰ ਦੇ ਅੰਦਰ ਬੇਅੰਤ ਜੀ, ਖੂਨ ਦੇ ਅੰਦਰ ਪੋਰਾ ਪੋਰਾ ਤੁਪਕੇ ਦੇ ਅੰਦਰ ਬਹੁਤ ਸਾਰੇ ਜੀ ਹਨ, ਇਵੇਂ ਸਾਰੀ ਸ੍ਰਿਸ਼ਟੀ ਤੇਰੀ ਰੱਖੀ ਹੋਈ ਹੈ।
ਦੇਖੇ ਆਪ ਬੈਸ ਬਿਜ ਮੰਦਰ,
ਆਪ ਹੀ ਮਹਾਰਾਜ ਜੀ ਸਾਰਿਆਂ ਦੇ ਤਾਈ ਬੈਠ ਕਰਕੇ ਬਿਜ ਪੱਥਰ ਦਾ ਮੰਦਰ ਹੁੰਦਾ, ਜਿਵੇਂ ਇਉਂ ਬਿਜ ਮੰਦਰ ਆਪਦੇ ਬਕੁੰਠ ਸੱਚਖੰਡ ਰੂਪੀ ਮੰਦਰ ਚ ਬੈਠ ਕੇ ਵੇਖਦਾ ਹੈ, ਆਪ ਹੀ ਵੇਖ ਰਹੇ ਸਾਰਿਆਂ ਦੇ ਬੈਠ ਕਰਕੇ ਦਸਵੇਂ ਦਵਾਰ ਰੂਪੀ ਬਿਜ ਮੰਦਰ ਦੇ ਅੰਦਰ, ਆਪ ਹੀ ਸਾਰਿਆਂ ਦੇ ਹਿਰਦੇ ਰੂਪੀ ਬਿਜ ਮੰਦਰ ਦੇ ਅੰਦਰ ਪੱਕੇ ਮੰਦਰ ਦੇ ਅੰਦਰ ਬੈਠ ਕੇ ਸਭਨਾਂ ਨੂੰ ਵੇਖ ਰਿਹਾ ਹੈ।
ਨਾਨਕ ਸਾਚ ਕਹਿ ਬੇਨੰਤੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਸੱਚੀ ਬੇਨਤੀ ਇਹ ਮਹਾਰਾਜ ਕਹਿੰਦੇ ਹਾਂ,
ਹਰ ਦਰਸ਼ਨ ਸੁਖ ਪਾਏ,
ਮਹਾਰਾਜ ਜੋ ਆਪਦੇ ਦਰਸ਼ਨਾਂ ਨੂੰ ਕਰਦਾ ਹੈ ਉਹ ਤੇਰੇ ਸੁਖ ਸਰੂਪ ਨੂੰ ਪਾ ਲੈਂਦਾ ਹੈ, ਫਿਰ ਹੀ ਆਪਦੇ ਦਰਸ਼ਨਾਂ ਕਰਕੇ ਸੁਖ ਪਾਉਂਦਾ, ਆਪਦੇ ਦਰਸ਼ਨਾਂ ਤੋਂ ਬਿਨਾਂ ਸੁਖ ਨੀ ਕਿਸੇ ਨੂੰ ਵੀ ਪ੍ਰਾਪਤ ਹੁੰਦਾ। ਐਸੀ ਕਿਰਪਾ ਕਰੋ ਆਪਦੇ ਦਰਸ਼ਨਾਂ ਚ ਸਾਡਾ ਚਿੱਤ ਹਰ ਵਕਤ ਲੀਨ ਰਹੇ, ਐਸੀ ਬਖਸ਼ਿਸ਼ ਕਰੋ ਗਰੀਬ ਨਵਾਜ ਜੀ। ਇਹ ਬੇਨਤੀਆਂ ਕਰੀਏ। ਇੱਥੇ 13ਵੇਂ 16 ਹੋ ਗਿਆ, ਹੁਣ ਜਿਵੇਂ ਫੇਰ ਵੀ ਜਿਸ ਤਰ੍ਹਾਂ ਕਿਰਪਾ ਜ਼ਰਾ ਕਰਨਗੇ ਸੁਣਿਆ ਕਰਾਂਗੇ।
ਜੇਤੀ ਹੈ ਤੇਤੀ ਤੁਧ ਅੰਦਰ, ਦੇਖ ਹੈ ਆਪ ਬੈਸ ਵਿੱਚ ਮੰਦਰ, ਨਾਨਕ ਸਾਚ ਕਹਿ ਬੇਨੰਤੀ, ਹਰ ਦਰਸ਼ਨ ਸੁਪਾਇਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।